वाहिगुरु जी एक ओंकार सतनाम करता पुरख निरभउ निर्वैर अकाल मूर्त अजूनी सैभं गुरु प्रसाद जप आदि सच जुग आदि सच है पी सच नानक होसी पी सच एक अदुती गुरु नानक देवा ओंकार गुरु अंगद भेगा सतनाम गुरु अमर प्यारे करता रामदास गुरबारे पुरख श्री अर्जन सुखदानी निरभउ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह भंग गुर दशमेश सहाय गुर प्रसाद ग्रंथ गुर ज्ञाना वाहिगुरु बंधन भगवाना बेसमार अथाह अगंत अतोल ज्यों बुलावो त्यों नानक दास बोले ज्यों बुलावो त्यों नानक दास बोले वाहिगुरु जी का खालसा वाहिगुरु जी की फतेह। परम सत्कारयोग गुरु साहब जी दे साजी नवाजी गुरु स्वरूप गुरु खालसा सतसंग जी हो आप सरबत संतां ने संध्या समय दे पावन स्थान श्री गुरुद्वारा साहब विखे दीवान सतगुरां दी अपार बख्शिश विद्वान गुरमुख प्यारे ज्ञानी सिंह सरवाना साहब जी ने गुरबाणी की व्याख्या सरवण की है। उपरंत जो समा निश्चित किया होया है कुछ विचारा गुरमतियां गुरमुख प्रबंधकों ने सुभाव मन बेतियां एकाग्र करो श्रद्धा भावना निर्माणता सावधानता मन की एकाग्रता द्वारा लाहा प्राप्त किया जाता है। सो मन बेतियां एकाग्र करके क्योंकि मन जदों भी बाहर जाता है यह अपनियां बेतियां द्वारा ही आता है। जदों बाहर जाएगा इंद्रियां का सहारा पाके जाएगा इस करके शरीर नूं जो शरीर दे इंद्रिय ने इन्हां इंद्रियां नूं काबू करन दी जुगत गुरु अर्जन साहब जी ने जो दसी है अंतर गुर आराधना जे पा जप गुर नाओ नेत्री सतगुर पेखना श्रवणी सुनना गुर नाओ। इस तरीके दे नाल अंतरी भाव दे विच प्रमाण विपरजय निंद्रा सिमरती विकल्प ही मन दिया बिरतियां लाह प्राप्त करिए। गुर शब्द का राह लैण वास्ते आप संसार दे जो रुझान सारी दिहाड़ी सारा समा दिंदा नौकरी बणज व्यापार जैसा भी परमेश्वर ने धर्म कृत किसी नूं बख्शी है उहदे विच शरीर भावें थकान महसूस कर रहा है पर शरीर की नाम परवाह करते हुए आत्मक तृप्ति वास्ते गुर शब्द की विचार प्राप्त करने लई फिर भी आप जी गुरु घर पहुंचे धन्यवाद है। सो जैसा कि पिछे बेनती कर दिती सी कि अज और कल दो दिन जो वाहिगुरु मंत्र दी विशेष करके एक हफ्ता विचार हुंदी रही कि उसे सिद्धांत दे नाल मिलदा सिद्धांत कुछ विचारां जिहड़ियां होर न इस प्रकरण दा वाहिगुरु मंत्र दा ही कुछ लाहा होर प्राप्त करी। वाहिस्तां वाहिगुरु मंत्र दी जो व्याख्या है संपूर्ण रूप दे विच तां ਕੇਵਲ ਵਾਹਿਗੁਰੂ ਇਹ ਜਾਣਦਾ ਹੈ। ਜਾਂ ਫਿਰ ਵਾਹਿਗੁਰੂ ਦਾ ਸਰੂਪ ਸਰਗੁਣ ਸਰੂਪ ਗੁਰੂ ਸਾਹਿਬ ਜੀ ਜਾਣਦੇ। ਸਿੱਖ ਕੇਵਲ ਉਨੀ ਕੁ ਮਹਿਮਾ ਜਾਣਦਾ ਵਾਹਿਗੁਰੂ ਦੀ ਜਿੰਨੀ ਗੁਰੂ ਨੇ ਸਿੱਖ ਨੂੰ ਦੱਸ ਦਿੱਤੀ। ਬੜੀ ਅਗੰਮੀ ਮਹਿਮਾ ਹੈ ਵਾਹਿਗੁਰੂ ਮੰਤਰ ਦੀ। ਨਾਮ ਪਰਮੇਸ਼ਵਰ ਦੇ ਸਾਰੇ ਸਤਿਕਾਰਯੋਗ, ਪਰ ਵਾਹਿਗੁਰੂ ਮੰਤਰ ਦੀ ਵਿਸ਼ੇਸ਼ਤਾ, ਜਿੰਨੇ ਪਰਮਾਤਮਾ ਦੇ ਹੁਣ ਤੱਕ ਨਾਮ ਬਣੇ ਹੈ ਸਭ ਤੋਂ ਵੱਡੀ ਵਿਸ਼ੇਸ਼ਤਾ ਵਾਲਾ ਜੇ ਕੋਈ ਨਾਮ ਹੈ ਤਾਂ ਵਾਹਿਗੁਰੂ ਹੈ। ਨਾਮ ਸਾਰੇ ਪਰਮਾਤਮਾ ਦੇ, ਗੁਰਮਤ ਵਿੱਚ ਨਾਮ ਦਾ ਵਿਰੋਧ ਨਹੀਂ ਹੈ। ਜੇਤੇ ਤੇਰੇ ਨਾਮ ਹੋਂ ਬਲ ਜਾਓ, ਮੈਂ ਬਲਿਹਾਰ ਜਾਵਾਂ ਜਿੰਨੇ ਤੇਰੇ ਨਾਮ, ਪਰ ਵਾਹਿਗੁਰੂ ਮੰਤਰ ਦਾ ਕੋਈ ਮੁਕਾਬਲਾ ਨਹੀਂ। ਨਾਮਾਂ ਦੇ ਵਿੱਚ ਸ਼੍ਰੋਮਣ, ਜਿਵੇਂ ਮਨੁੱਖਾਂ ਦੇ ਵਿੱਚ ਇੱਕ ਮਨੁੱਖ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਰਾਸ਼ਟਰਪਤੀ ਹੈ, ਕੋਈ ਵੀ ਕਲਪਨਾ ਕਰ, ਤੇ ਬਾਕੀ ਦੇ ਜਿਹੜੇ ਲੋਕ ਨੇ ਦੇਹਾਂ ਤਾਂ ਉਹਨਾਂ ਦੀਆਂ ਵੀ ਪੰਜ ਤੱਤਾਂ ਦੀਆਂ, ਪ੍ਰਧਾਨ ਮੰਤਰੀ ਦੀ ਦੇਹ ਵੀ ਪੰਜ ਤੱਤਾਂ ਦੀ, ਸ਼ਕਲ ਉਹਦੀ ਵੀ ਮਨੁੱਖ ਦੀ ਹੈ, ਸ਼ਕਲ ਉਹਦੀ ਵੀ ਮਨੁੱਖ ਦੀ ਹੈ। ਨਾਮ ਸਾਰੇ ਪਰਮਾਤਮਾ ਦੇ, ਪਰ ਸਾਰੇ ਨਾਮ ਪਰਮਾਤਮਾ ਦੇ ਪੰਜਾਂ ਦੀ ਨਿਆਏ ਹਨ। ਜਿਹੜਾ ਵਾਹਿਗੁਰੂ ਮੰਤਰ ਹੈ ਇਹ ਰਾਜਾ ਰੂਪ ਕਰਕੇ ਕਥਨ ਕੀਤਾ ਹੈ, ਵਾਹਿਗੁਰੂ ਵਾਰ ਮੰਤਰ ਰਾਜ, ਮੰਤਰਾਂ ਦੇ ਵਿੱਚ ਪਰਮਾਤਮਾ ਦੇ ਨਾਮਾਂ ਵਿੱਚ, ਇਉਂ ਕਹਿ ਲਓ ਨਾਮਾਂ ਦੀ ਦੁਨੀਆ ਇੱਕ ਪਰਜਾ ਦੀ ਨਿਆਣੀ ਹੈ, ਉਹਦੇ ਵਿੱਚ ਇੱਕ ਨਾਮ ਉਹਨਾਂ ਦਾ ਰਾਜਾ ਰੂਪ ਹੈ। ਰਾਜੇ ਦੀ ਸ਼ਕਤੀ ਤੇ ਆਮ ਪਰਜਾ ਦੇ ਨਾਗਰਿਕ ਦਾ, ਦੇਸ਼ ਦਾ ਨਾਗਰਿਕ ਜਿਹੜਾ ਕਿੰਨੀ ਕੁ ਦੀ ਸ਼ਕਤੀ ਹੈ। ਵਾਹਿਗੁਰੂ ਵਰ ਮੰਤਰ ਰਾਜ ਜਾਂ ਸਿਮਰਨ ਤੇ, ਜਿਹਦੇ ਸਿਮਰਨ ਕਰਨ ਦੇ ਨਾਲ ਅਗ ਓਗ ਹਰੈ, ਯਾਨੀ ਵੱਡੇ ਤੋਂ ਵੱਡੇ ਜਿਹੜੇ ਪਾਪ ਨੇ ਉਹ ਵੀ ਨਾਸ ਹੁੰਦੇ ਆ ਵਾਹਿਗੁਰੂ ਮੰਤਰ ਦਾ ਜਾਪ ਕਰਨ ਦੇ ਨਾਲ। ਯਾ ਸਿਮਰਨ ਤੇ ਅਗ ਓਗ ਹਰੈ, ਵੱਡੇ ਤੋਂ ਵੱਡੇ ਪਾਪ। ਇਸ ਕਰਕੇ ਵਾਹਿਗੁਰੂ ਮੰਤਰ ਦੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜਿੱਥੇ ਦੋ ਸ਼ਬਦਾਂ ਵਿੱਚ ਬਹੁਤ ਵੱਡੀ ਵਿਆਖਿਆ ਕੀਤੀ ਹੈ, ਉਹ ਪਿਛਲੇ ਦਿਨਾਂ ਵਿੱਚ ਆਪ ਜੀ ਨੇ ਸਰਵਣ ਕਰ ਲਈ। ਇਸ ਕਰਕੇ ਮੈਂ ਕੇਵਲ ਉਹ ਸ਼ਬਦ ਹੀ ਯਾਦ ਕਰਾਵਾਂਗਾ ਆਪ ਜੀ ਨੂੰ, ਉਹਦੀ ਵਿਆਖਿਆ ਨਹੀਂ। ਜੈਸੇ ਅੜਸਠ ਤੀਰਥ ਪਰਸ ਪੀਓ, ਜੋ ਵਿਚਾਰ ਖੜੇ ਕੈਲਾਸ ਪਏ, ਇਹਦੀ ਵਿਆਖਿਆ ਹੋ ਚੁੱਕੀ ਹੈ। ਦੂਸਰਾ ਸ਼ਬਦ ਸਤਿਗੁਰ ਸਤਯੁਗ ਸਤਿਗੁਰ ਵਾਸਤੇ ਵਾਹਵਾ ਵਿਸ਼ਨਾ ਨਾਮ ਜਪਾਵ ਹੈ। ਇਹ ਦੋ ਸ਼ਬਦਾਂ ਦੇ ਵਿੱਚ ਬੜੇ ਬੋਝ ਭੇਦ ਰੱਖੇ ਭਾਈ ਸਾਹਿਬ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਇਹਦਾ ਖੁਲਾਸਾ ਕੀਤਾ, ਸਾਰ ਮੰਤਰ ਚਾਰੋਂ ਕਾ ਚਾਰ ਵਾਹਿਗੁਰੂ ਮੰਤਰ ਨਿਰਧਾਰ, ਕਲਪ ਕਲਪ ਪ੍ਰਤਿ ਅਕਸ਼ਰ ਕਹੀ ਸ੍ਰੀ ਗੁਰੂ ਨਾਨਕ ਜਾਪਿਓ ਸਹੀ, ਨਿਜ ਆਤਮ ਪਰਮਾਤਮ ਦਰਸਯੋ, ਚਾਰ ਕਲਪ ਮੈਂ ਮੰਤਰ ਸਰਸਯੋ, ਸਾ ਮੰਤਰ ਪ੍ਰਭ ਖਾਲਸੇ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਇਹ ਸ਼ਬਦ ਵੀ ਸਾਰੀਆਂ ਵਿਚਾਰਾਂ ਹੋ ਚੁੱਕੀਆਂ ਹਨ ਪਿੱਛੇ। ਹੁਣ ਇਸ ਤੋਂ ਅੱਗੇ ਭਾਈ ਸਾਹਿਬ ਨੇ ਆਪਣੀ ਰਚਨਾ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਇੱਕ ਇੱਕ ਦੋ ਦੋ ਤੁਕਾਂ ਵੀ ਕਿਤੇ ਕਿਤੇ ਵਾਹਿਗੁਰੂ ਮੰਤਰ ਦੀ ਉਚਾਰਨ ਕੀਤੀ ਹੋਈ। ਜੈਸਾ ਕਿ ਮਿਸਾਲ ਦੇ ਤੌਰ ਤੇ ਵਾਹਿਗੁਰੂ ਸ਼ਬਦ ਦੀ ਵਿਆਖਿਆ ਭਾਈ ਗੁਰਦਾਸ ਸਾਹਿਬ ਜੀ ਆਪਣੀ ਰਚਨਾ ਵਿੱਚ ਕਰਦੇ ਨੇ, ਕਹਿੰਦੇ ਵਾਹਿਗੁਰੂ ਗੁਰ ਸ਼ਬਦ ਲੈ, ਵਾਹਿਗੁਰੂ ਗੁਰ ਸ਼ਬਦ ਲੈ, ਪ੍ਰੇਮ ਪਿਆਲਾ ਚੁੱਪ ਚਬੋਲਾ। ਭਾਈ ਸਾਹਿਬ ਕਥਨ ਕਰਦੇ ਨੇ ਕਿ ਸਿੱਖਾ ਤੋਂ ਗੁਰੂ ਦੇ ਕੋਲੋਂ, ਗੁਰੂ ਦੇ ਕੋਲੋਂ ਗੁਰਮੰਤਰ ਵਾਹਿਗੁਰੂ ਸ਼ਬਦ ਪ੍ਰਾਪਤ ਕਰ, ਵਾਹਿਗੁਰੂ ਗੁਰ ਸ਼ਬਦ ਲੈ, ਗੁਰੂ ਦੇ ਕੋਲੋਂ ਮਿਲਿਆ। ਨਾਮ ਦਾ ਅਧਿਕਾਰ ਜਿਹਦਾ ਦੇਣ ਦਾ ਉਹੀ ਦੇ ਸ਼ਬਦ ਹੈ। ਜੇ ਕੋਈ ਮਨੁੱਖ ਆਪਣੇ ਹੱਥ ਵਿੱਚ ਇਹ ਅਧਿਕਾਰ ਲੈਣਾ ਚਾਹੇ ਆਪਣੀ ਸ਼ਖਸੀ ਪੂਜਾ ਵਾਸਤੇ, ਗੁਰਮਤਿ ਤੋਂ ਉਲਟ ਬਾਤ ਹੈ। ਨਾਮ ਦੇਣ ਦੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੁਰੂ ਸਾਹਿਬ ਆਪ ਨਾਮ ਦਿੰਦੇ ਰਹੇ ਸਿੱਖ ਨੂੰ। ਜਿਸ ਵੇਲੇ 1699 ਦੀ ਵਿਸਾਖੀ ਦਾ ਪਵਿੱਤਰ ਦਿਹਾੜਾ ਆ ਗਿਆ, ਉਸ ਵੇਲੇ ਇਹ ਅਧਿਕਾਰ ਅੱਗੇ ਪੰਜ ਪਿਆਰਿਆਂ ਨੂੰ ਸੌਂਪ ਦਿੱਤਾ। ਹੁਣ ਪੰਜ ਗੁਰੂ ਦੀ ਹਜ਼ੂਰੀ ਵਿੱਚ ਨਾਮ ਦਿੰਦੇ ਆ, ਇਹ ਕਿੱਦਾਂ ਦੀ ਕੋਈ ਦੱਸਾਂ ਗੁਰਮਤੋਂ। ਇਹ ਆਪਣੇ ਆਪਣੇ ਧਰਮਾਂ ਦੀਆਂ ਕੁਛ ਮਰਿਆਦਾ। ਬਹੁਤ ਸਾਰੇ ਭਾਰਤ ਦੇ ਐਸੇ ਮਤ ਨੇ ਜਿੱਥੇ ਇੱਕ ਵਿਅਕਤੀ ਨਾਮ ਦਿੰਦਾ, ਸੰਨਿਆਸੀਆਂ ਚ ਦਿੰਦੇ ਆ, ਵੈਰਾਗੀਆਂ ਚ ਦਿੰਦੇ ਆ, ਉਦਾਸੀਆਂ ਦੇ ਵਿੱਚ ਦਿੰਦੇ ਨੇ, ਪਰ ਗੁਰੂ ਸਾਹਿਬ ਦੀ ਜੋ ਮਰਿਆਦਾ ਇਹਦੇ ਵਿੱਚ ਪੰਜ ਪਿਆਰੇ ਨਾਮ ਦੇਣਗੇ ਉਸ ਵੇਲੇ ਗੁਰੂ ਸਰੂਪ ਨੂੰ, ਬਾਅਦ ਦੇ ਵਿੱਚ ਉਹ ਗੁਰੂ ਭਾਈ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਗੁਰੂ ਸਰੂਪ ਹੋ ਕੇ ਨਾਮ ਪੰਜ ਪਿਆਰੇ ਜਿਹੜੇ ਦੇ ਰਹੇ ਨੇ ਇਹ ਵੀ ਗੁਰੂ ਗੋਬਿੰਦ ਸਿੰਘ ਦੇ ਰਿਹਾ, ਇਹਦੇ ਚ ਕੋਈ ਸ਼ੰਕਾ ਨਹੀਂ। ਇਹ ਪੰਜ ਪਿਆਰਿਆਂ ਦੇ ਵਿੱਚ ਲੱਗਣ ਵਾਸਤੇ ਕੁਛ ਕਮਾਈ ਦੀ ਬਹੁਤ ਲੋੜ ਹੈ। ਇਹ ਨਹੀਂ ਵੀ ਜਣਾ ਖੁਣਾ ਪੰਜਾਂ ਪਿਆਰਿਆਂ ਚ ਲੱਗਦਾ, ਇਹ ਵੀ ਬਾਤ ਗੁਰਮਤ ਤੋਂ ਉਲਟ ਗਏਗੀ। ਅੰਮ੍ਰਿਤ ਦਾ ਵਾਟਾ ਤਿਆਰ ਕਰਨ ਦੀ ਇਹ ਮਰਿਆਦਾ ਵੀ ਜਿਹੜੀ ਨਿਗਾਹ ਹੈ ਉਹ ਜਲ ਦੇ ਵਿੱਚ ਪੈਣੀ ਚਾਹੀਦੀ ਹੈ। ਜੇ ਕੋਈ ਗੁਟਕਾ ਹੱਥ ਵਿੱਚ ਲੈ ਕੇ ਕਹੇ ਮੈਂ ਅੰਮ੍ਰਿਤ ਤਿਆਰ ਕਰ ਦਿਊਂਗਾ ਤਾਂ ਇਹ ਬਾਤ ਗੁਰਮਤ ਤੋਂ ਸਰਵ ਸਰ ਉਲਟ ਹੈ। ਗੁਟਕੇ ਦੇ ਬਾਣੀ ਪੜੋਗੇ ਨਿਗਾਹ ਜਿਹੜੀ ਹੈ ਉਹ ਅੱਖਰਾਂ ਦੇ ਵਿੱਚ ਹੋਏ, ਜਿਹੜੀ ਅੰਤਿਸ਼ ਕਰਨ ਤੋਂ ਅੱਖਰਾਂ ਦੇ ਜਾਪ ਦੇ ਨਾਲ ਨਾਲ ਇੱਕ ਸ਼ਕਤੀ ਪੈਦਾ ਕਰਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹ ਪੰਜਾਂ ਦੇ ਵਿੱਚ ਵਰਤ ਕੇ ਜਿਹੜੀ ਗੁਰੂ ਦੇ ਕੋਲ ਕਲਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਤੇ ਉਹ ਪੰਜਾਂ ਵਿੱਚ ਵਰਤ ਕੇ ਸਿੰਘ ਸੋ ਰਹਿਤ ਪੰਚ ਜਹ ਮਿਲੇ ਮਮ ਸਰੂਪ ਤੈ ਜਾਣੋ ਭਰੇ, ਸਿੱਖ ਪੰਚਨ ਮੈਂ ਮੇਰੋ ਵਾਸਾ, ਇਹ ਗੁਰੂ ਦੇ ਵਚਨ। ਇਸ ਕਰਕੇ ਨਿਗਾਹ ਉੱਥੇ ਚਾਹੀਦੀ, ਬਾਟੇ ਨੂੰ ਹੱਥ ਲੱਗੇ ਚਾਹੀਦੇ ਆ। ਔਰ ਪੰਜਾਂ ਪਿਆਰਿਆਂ ਦੇ ਵਿੱਚ ਲੱਗਣ ਵਾਲੇ ਗੁਰਮੁਖਾਂ ਨੂੰ ਬਹੁਤ ਵੱਡੀ ਕਮਾਈ ਦੀ ਲੋੜ ਹੈ। ਕਾਮ ਕਰੋ ਲੋਭੋ ਹੰਕਾਰ ਇਹਨਾਂ ਤੋਂ ਬਚਿਆ ਹੋਵੇ, ਇਹ ਲਿਖਿਆ ਹੋਇਆ ਵੀ ਇਹਨਾਂ ਦੀ ਮਾਰ ਹੇਠ ਨਾ ਆਇਆ ਹੋਵੇ। ਪੰਜਾਂ ਪਿਆਰਿਆਂ ਵਾਸਤੇ ਕੁਛ ਦੂਸਰੇ ਸਿੰਘਾਂ ਦੇ ਨਾਲ ਜ਼ਿਆਦਾ ਨਿਯਮ ਕਰ ਰਹੇ, ਜਿੱਥੇ ਗੁਰੂ ਦੀ ਕਲਾ ਵਰਤਣੀ ਹੈ ਜਿਹਨਾਂ ਦੁਆਰਾ, ਉਹ ਕਮਾਈ ਵਾਲੇ ਚਾਹੀਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਪੰਜਾਂ ਪਿਆਰਿਆਂ ਦੇ ਵਿੱਚ ਲੱਗ ਕੇ ਜਿਹਨਾਂ ਗੁਰਮੁਖਾਂ ਨੂੰ ਆਪਣੇ ਹੱਥੀ ਅੰਮ੍ਰਿਤ ਛਕਾ ਦਿੱਤਾ, ਇਹ ਰਿਕਾਰਡ ਰਿਹਾ ਵੀ ਉਹ ਸਿੰਘ ਸਿੱਖੀ ਤੋਂ ਪਤਿਤ ਨਹੀਂ ਸੀ, ਤਿਆਰ ਪ੍ਰਤਿਆਰ ਰਹਿੰਦਾ ਸੀ। ਇਹੀ ਬਾਤ ਭਾਈ ਰਣਧੀਰ ਸਿੰਘ ਦੇ ਜੀਵਨ ਵਿੱਚ ਮਿਲੀ ਹੈ, ਜਿਨ੍ਹਾਂ ਨੇ ਅਖੰਡ ਕੀਰਤਨੀ ਜਥਾ ਸ਼ੁਰੂ ਕੀਤਾ। ਭਾਈ ਸਾਹਿਬ ਵੀ ਜਦੋਂ ਪੰਜਾਂ ਪਿਆਰਿਆਂ ਚ ਲੱਗਦੇ ਸੀ, ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਹੈ ਗੁਰੂ ਪਿਆਰਿਓ, ਇੱਕ ਗੁਰਮੁਖ ਨੇ ਤਾਂ ਇੱਥੇ ਤੱਕ ਇੱਕ ਵਚਨ ਦੱਸਿਆ, ਖਰੜ ਦੇ ਲਾਗੇ ਤਾਂ ਅਸੀਂ ਗੁਰਮੁਖ ਕਹਿੰਦਾ ਜੀ ਭਾਈ ਸਾਹਿਬ ਲੱਗੇ ਸੀ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਿਆ, ਕਹਿੰਦੇ ਭਾਈ ਸਾਹਿਬ ਨੇ ਵਚਨ ਇਹ ਕੀਤਾ, ਕਹਿੰਦੇ ਲੈ ਸਿੰਘਾ, ਕਹਿੰਦੇ ਲੋਹੇ ਦੇ ਟਾਇਰ ਪਾ ਤੇ ਪੈਂਚਰ ਨਹੀਂ ਹੋਊਗਾ, ਟਾਇਰ ਹੀ ਲੋਹੇ ਦੇ ਪਾਤੇ ਤੇਰੀ ਗੱਡੀ ਨੂੰ, ਔਰ ਉਹ ਸਾਰੀ ਉਮਰ ਉਸੇ ਤਰ੍ਹਾਂ ਨਿਭਾਈ ਕਰੋ। ਕਹਿਣ ਤੋਂ ਭਾਵ ਕਮਾਈ ਵਾਲੇ, ਟਕਸਾਲ ਦੇ ਵਿੱਚ ਇਹ ਪ੍ਰਥਾ ਹੈ ਅੱਜ ਤੱਕ, ਔਰ ਹਰੀਆਂ ਵੇਲਾਂ ਵਾਲੇ ਬਾਬਾ ਨਿਹਾਲ ਸਿੰਘ ਜੀ ਦੇ ਜਥੇ ਦੇ ਵਿੱਚ ਵੀ ਐਸਾ ਮਤਲਬ ਪਾਇਆ ਹੋਇਆ, ਜਿਹੜੇ ਪੰਜੇ ਸਿੰਘ ਅੰਮ੍ਰਿਤ ਛਕਾਉਣ ਵਾਲੇ ਨੇ ਉਹਨਾਂ ਦੇ ਬੜੇ ਜੀਵਨ ਤਿਆਰ ਪ੍ਰਚਾਰ ਰੱਖੇ। ਚੋਣੀਆਂ ਜਥੇਬੰਦੀਆਂ ਜਿਹਨਾਂ ਦੇ ਵਿੱਚ ਅੰਮ੍ਰਿਤ ਛਕਾਉਣ ਵਾਲੇ ਤਿਆਰ ਪ੍ਰਚਾਰ ਸਿੰਘ ਮਿਲਦੇ ਆ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ। ਸੋ ਇਸ ਕਰਕੇ ਸਤਿਗੁਰਾਂ ਦੇ ਕੋਲੋਂ ਨਾਮ ਲੈ ਕੇ ਭਾਈ ਗੁਰਦਾਸ ਕਹਿੰਦੇ ਨੇ, ਵਾਹਿਗੁਰੂ ਗੁਰ ਸ਼ਬਦ ਲੈ ਪ੍ਰੇਮ ਪਿਆਲਾ ਚੁੱਪ ਚਬੋਲਾ, ਕਹਿੰਦੇ ਫਿਰ ਇਸ ਪ੍ਰੇਮ ਦੇ ਪਿਆਲੇ ਨੂੰ ਜਿਹੜਾ ਤੈਨੂੰ ਨਾਮ ਮਿਲਿਆ, ਪ੍ਰੇਮ ਦੇ ਪਿਆਲੇ ਨੂੰ ਕਹਿੰਦੇ ਚੁੱਪ ਚਾਪ ਅੰਤਰ ਆਨੰਦ ਮਾਣ ਲੈ, ਇਹਦਾ ਰਸ ਮਾਣ। ਜਿਵੇਂ ਬੱਚੇ ਦੇ ਮੁੱਖ ਦੇ ਵਿੱਚ ਕੋਈ ਮਿੱਠੀ ਚੀਜ਼ ਹੋਵੇ ਉਹਨੂੰ ਜੀਭ ਦਾ ਲਾਲਚ ਹੁੰਦਾ, ਬੱਚੇ ਨੂੰ ਵਾਰ ਵਾਰ ਉਹਦਾ ਰਸ ਲੈਂਦਾ, ਉਹਦੇ ਰਸ ਦਾ ਆਨੰਦ ਮਾਣਦਾ। ਇਸੇ ਤਰ੍ਹਾਂ ਕਹਿੰਦੇ ਸੁਰਤ ਦੇ ਵਿੱਚ ਵਾਹਿਗੁਰੂ ਮੰਤਰ ਇੰਨਾ ਮਿੱਠਾ ਹੈ, ਇਹਨੂੰ ਸੁਰਤ ਵਿੱਚ ਰੱਖ ਕੇ ਇਹਦਾ ਰਸ ਮਾਣ ਕੇ ਪ੍ਰੇਮ ਦਾ ਪਿਆਲਾ ਦੇ ਦਿੱਤਾ ਗੁਰੂ ਨੇ ਤੈਨੂੰ। ਇਹਨੂੰ ਚੁੱਪ ਚਾਪ, ਯਾਨੀ ਚੁੱਪ ਚਾਪ ਦਾ ਮਤਲਬ ਵੀ ਮਨ ਦੇ ਸੰਕਲਪ ਹੋਰ ਪਾਸੇ ਨਾ ਜਾਣ ਦੇ, ਇਹਨੂੰ ਚੁੱਪ ਕਰਾਏ, ਰੌਲਾ ਬੜਾ ਪਾਉਂਦਾ। ਬਾਹਰ ਦੇ ਰੌਲੇ ਨਾਲੋਂ ਅੰਦਰ ਦਾ ਰੌਲਾ ਖਤਰਨਾਕ ਮੰਨਿਆ, ਬਾਹਰ ਦਾ ਰੌਲਾ ਕੁਛ ਨਹੀਂ ਵਿਗਾੜਦਾ,
ਅੰਦਰ ਦਾ ਰੌਲਾ ਕੁਛ ਛੱਡਦਾ ਨਹੀਂ, ਰੌਲਾ ਅੰਦਰ ਜਾ ਰਿਹਾ। ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਅੰਦਰ ਦਾ ਰੌਲਾ ਹੀ ਤਾਂ ਬਾਹਰ ਸੰਸਾਰ ਵਿੱਚ ਪ੍ਰਗਟ ਹੁੰਦਾ, ਰੌਲਾ ਤਾਂ ਪੈਂਦੇ ਅੰਦਰ ਆ ਪਹਿਲਾਂ। ਪ੍ਰੇਮ ਪਿਆਲਾ ਚੁੱਪ ਚੁੰਗੋਲਾ, ਚੁੱਪ ਚਾਪ ਇਹਦਾ ਆਨੰਦ ਭਾਵ ਇਕਾਗਰ ਚਿੱਤ ਸੁਰਤ ਦੇ ਵਿੱਚ ਨਾਮ ਦਾ ਰਸ ਪੈਦਾ ਹੋ ਜਾਏ। ਇਸ ਤਰੀਕੇ ਦੇ ਨਾਲ ਵਾਹਿਗੁਰੂ ਕਹਿ ਵੀ ਤੇਰੇ ਰੋਮਾਂ ਤੇ ਵੀ ਅਸਰ ਹੋ ਜਾਏ, ਉਹਦੀ ਯਾਦ ਆਵੇ ਅੰਦਰ। ਮੈਂ ਕਿਹਨੂੰ ਪੁਕਾਰ ਰਿਹਾ, ਮਸ਼ੀਨ ਵਾਂਗੂ ਰੱਟਾ ਨਹੀਂ, ਅੰਦਰ ਪਤਾ ਹੋਵੇ ਸੁਰਤ ਨੂੰ ਮੈਂ ਕਿਹਨੂੰ ਬੁਲਾ ਰਿਹਾ, ਕਿਹਦੇ ਨਾਲ ਮੇਲ ਕਰ ਰਹੀ ਮੈਂ ਪਪੀਹੇ ਦੀ ਤਰ੍ਹਾਂ। ਪਪੀਹੇ ਨੂੰ ਪੁੱਛੋ ਵੀ ਉਹ ਜਿਹੜੀ ਆਵਾਜ਼ ਦਿੰਦਾ ਸ਼ਾਂਤੀ ਬੂੰਦ ਦੀ, ਉਹ ਕਾਹਦੇ ਲਈ ਦੇ ਰਿਹਾ, ਉਹਦੀ ਸੁਰਤ ਵਿੱਚ ਸ਼ਾਂਤੀ ਬੂੰਦ ਹੈ। ਇਸ ਕਰਕੇ ਸਵਾਂਤੀ ਬੂੰਦ ਨੂੰ ਜਿਵੇਂ ਪਪੀਹਾ ਤਰਸਦਾ ਹੈ, ਦਿਲ ਕਰੈ ਚਾਤਰ ਕੀ ਹੈ ਸਾਡਾ ਮਨ ਵੀ ਉਸੇ ਤਰ੍ਹਾਂ ਬਿਰਲਾਪ ਕਰੇ ਵਾਹਿਗੁਰੂ ਵਾਹਿਗੁਰੂ ਅੰਦਰ ਤੋਂ ਉੱਠੇ ਤੇ ਪ੍ਰੇਮ ਪਿਆਲਾ ਚੁੱਪ ਚ ਬੋਲਾ। ਇਹਦੇ ਚ ਵਾਹਿਗੁਰੂ ਸ਼ਬਦ ਦੀ ਭਾਈ ਸਾਹਿਬ ਨੇ ਵਡਾਈ ਕੀਤੀ। ਇੱਕ ਜਗ੍ਹਾ ਹੋਰ ਲਿਖਦੇ ਹੋ, ਕਹਿੰਦੇ ਕੁਝ ਮਤ ਮਤਾਂਤਰਾਂ ਵਿੱਚ ਜਿਹੜੀ ਹਵਾ ਹੈ ਪੌਣ ਜੋ ਹੈ ਇਹਨੂੰ ਗੁਰੂ ਮੰਨੇ, ਤੇ ਉਹਨਾਂ ਮਤਾਂ ਦੇ ਅਨੁਸਾਰ ਕਈ ਵਾਰ ਅਰਥ ਕਰਨ ਵਾਲੇ ਗੁਰੂ ਸਾਹਿਬ ਦੇ ਸਿਧਾਂਤ ਨੂੰ ਜਾਣੇ ਤੋਂ ਬਿਨਾਂ ਜਪਜੀ ਸਾਹਿਬ ਦੇ ਸਲੋਕ ਦਾ ਅਰਥ ਵੀ ਐਸਾ ਹੀ ਕਰ ਦਿੰਦੇ ਨੇ, ਪਗਣ ਗੁਰੂ ਬਾਣੀ ਦੇ ਤਾਂ ਅਰਥ ਉੱਥੇ ਹੋ ਰਿਹਾ ਹੈ। ਭਾਈ ਸਾਹਿਬ ਨੇ ਇਹਦਾ ਪੂਰਾ ਖੁਲਾਸਾ ਕੀਤਾ, ਜਿੱਥੇ ਪਵਨ ਗੁਰੂ ਪਾਣੀ ਪਿਤਾ ਦੀ ਬਾਤ ਹੈ ਨਾ ਜਪਜੀ ਸਾਹਿਬ ਵਿੱਚ, ਇਹਦੇ ਅਰਥ ਸਮਝਣੇ ਚਾਹੀਏ। ਅਰਥਾਂ ਤੋਂ ਬਿਨਾਂ ਬਹੁਤ ਸਾਰੇ ਭੁਲੇਖੇ ਰਹਿ ਜਾਂਦੇ ਹਨ। ਮੈਨੂੰ ਯਾਦ ਹੈ ਕਲਕੱਤੇ ਇੱਕ ਵਾਰੀ ਐਸਾ ਹੋਇਆ, ਇੱਕ ਵਿਦਵਾਨ ਸਤਪੁਰਸ਼ਾਂ ਨੇ ਸੰਗਤ ਵਿੱਚ ਬਹਿ ਕੇ ਅਰਥ ਕੀਤਾ। ਉਹਦੇ ਚ ਉਹਨਾਂ ਨੇ ਕਿਹਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ, ਇਹ ਅਰਥ ਕੀਤੇ ਉਹਨਾਂ ਨੇ। ਕਹਿੰਦੇ ਸਭ ਤੋਂ ਪਹਿਲਾਂ ਗੁਰੂ ਮਾਤਾ ਹੈ, ਦੂਜੇ ਨੰਬਰ ਤੇ ਪਿਤਾ ਹੈ, ਤੀਜੇ ਨੰਬਰ ਤੇ ਪਰਮੇਸ਼ਰ ਜਾਂ ਗੁਰੂ ਦੀ ਗੱਲ। ਲਾਸਟ ਵੀਕ ਅਸੀਂ ਬਾਅਦ ਦੇ ਵਿੱਚ ਮੈਂ ਉਹਨਾਂ ਨੂੰ ਮਿਲਿਆ, ਉਸ ਹਾਲਤ ਵਿੱਚ ਮਿਲਿਆ ਜਿੱਥੇ ਉਹਨਾਂ ਨੂੰ ਹੱਤਕ ਮਹਿਸੂਸ ਨਾ ਹੋਵੇ। ਦੇਖੋ ਜਦੋਂ ਕੋਈ ਕਥਾ ਸੁਣਨ ਵਾਲਾ ਬੈਠਾ ਹੁੰਦਾ ਫਿਰ ਤਾਂ ਹੰਕਾਰ ਅੰਦਰ ਤੋਂ ਬੋਲਦਾ ਵੀ ਮੈਨੂੰ ਨੀਵਾਂ ਦਿਖਾਉਣ ਵਾਸਤੇ ਸ਼ਾਇਦ ਪ੍ਰਸ਼ਨ ਕੀਤਾ। ਮੈਂ ਇਕੱਲਿਆਂ ਨੂੰ ਮਿਲਿਆ, ਮੈਂ ਕਿਹਾ ਸੰਤ ਜੀ ਮੈਂ ਤੁਹਾਡੀ ਵਿਦਿਆ ਤੇ ਬੜਾ ਵਿਸ਼ਵਾਸ ਕਰਦਾ ਸੀ ਪਰ ਅੱਜ ਦਿਲ ਟੁੱਟ ਗਿਆ। ਕਹਿੰਦੇ ਕਿਉਂ? ਮੈਂ ਕਿਹਾ ਤੁਸੀਂ ਅਰਥ ਬੜਾ ਗਲਤ ਕਰਕੇ ਆ। ਪਤਾ ਕੀ ਕਰਕੇ ਆ? ਕਹਿੰਦੇ ਦੱਸੋ। ਮੈਂ ਕਿਹਾ ਤੁਸੀਂ ਕਿਹਾ ਵੀ ਬੱਚੇ ਦਾ ਗੁਰੂ ਪਹਿਲਾਂ ਮਾਂ ਹੈ, ਕਿਰਪਾ ਕਰਕੇ ਦੱਸੋਗੇ ਵੀ ਸੰਸਾਰ ਦੇ ਵਿੱਚ ਨਿਗੋਰਾ ਕੌਣ ਹੈ? ਫਿਰ ਮਾਂ ਤਾਂ ਹਰ ਇੱਕ ਨੂੰ ਮਿਲੀ ਹੈ, ਫਿਰ ਗੁਰੂ ਮਿਲਿਆ ਹੋਇਆ, ਨਿਗੋਰਾ ਤਾਂ ਕੋਈ ਵੀ ਨਾ ਹੋਇਆ ਤੁਹਾਡੇ ਹਿਸਾਬ ਸਿਰ, ਸਾਰੇ ਗੁਰੂ ਵਾਲੇ ਨੇ, ਸਭ ਨੂੰ ਮਾਂ ਮਿਲੀ ਹੋਈ ਹੈ, ਪਿਤਾ ਵੀ ਗੁਰੂ ਹੈ, ਘਰ ਦੇ ਵਿੱਚ ਜੇ ਦੋ ਗੁਰੂ ਹੈਗੇ ਫਿਰ ਹੋਰ ਗੁਰੂ ਦੀ ਲੋੜ ਕੀ ਹੈ? ਤੇ ਉਹ ਸੋਚਣ ਲੱਗ ਪਏ, ਕਹਿੰਦੇ ਜੀ ਤੁਸੀਂ ਕਿਵੇਂ ਅਰਥ ਕਰਦੇ ਹੋ? ਹਾਂ ਸਾਡੇ ਤਾਂ ਜਿਵੇਂ ਵੱਡਿਆਂ ਨੇ ਕੀਤਾ ਹੋਇਆ ਸੀ ਤਾਂ ਗੁਰੂ ਕਰਮੀਧਰ ਪਾਤਸ਼ਾਹ ਦੇ ਬੇੜੇ ਤੋਂ ਜੋ ਅਰਥ ਚੱਲੇ ਆ ਰਿਹਾ ਉਹਦੇ 'ਚ ਬਦਲਾਅ ਨਹੀਂ ਕੋਈ। ਜੇ ਤੁਸੀਂ ਇੱਥੇ ਮੰਨਦੇ ਹੋ ਵੀ ਗੁਰਬਾਣੀ 'ਚ ਇਹ ਲਿਖਿਆ ਉਹਦਾ ਅਰਥ ਨਹੀਂ ਸਮਝਿਆ ਤੁਸੀਂ, ਫਿਰ ਮੈਂ ਤਿੰਨ ਚਾਰ ਗੁਰੂ ਜਪਜੀ ਸਾਹਿਬ ਦੇ ਮੁੱਢ 'ਚ ਬੈਠੇ ਗੁਰ ਈਸਰ, ਗੁਰ ਗੋਰਖ, ਬਰਮਾ ਗੁਰ, ਪਾਰਵਤੀ ਮਾਈ, ਤਿੰਨ ਚਾਰ ਦਾਏ ਬੈਠੇ ਮਖਾਂ, ਇਹ ਵੀ ਗੁਰੂ ਨੇ ਸਾਰੇ, ਤੇ ਬਾਕੀ ਪਵਨ ਗੁਰੂ ਤੇ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ ਦੇਖੋ ਉੱਥੇ ਇੱਕ ਗੁਰੂ ਲਿਖਿਆ ਹੋਇਆ। ਕਹਿੰਦੇ ਫਿਰ ਇਹ ਕਿਸ ਤਰ੍ਹਾਂ, ਇਹਦਾ ਅਰਥ ਕਿਵੇਂ ਹੈ? ਮੈਂ ਕਿਹਾ ਇਹਦਾ ਅਰਥ ਬਿਲਕੁਲ ਸਪਸ਼ਟ ਹੈ ਵੀ ਗੁਰਦੇਵ ਹੀ ਮਾਤਾ ਦੀ ਨਿਆਈ ਹੈ, ਗੁਰਦੇਵ ਹੀ ਪਿਤਾ ਦੀ ਨਿਆਈ ਹੈ, ਗੁਰੂ ਦੇ ਵਿੱਚ ਇੱਕ ਲਕਸ਼ਣ ਮਾਂ ਵਰਗਾ ਹੈ, ਇਸ ਕਰਕੇ ਗੁਰੂ ਨੂੰ ਮਾਂ ਕਿਹਾ। ਮਾਂ ਜਿਵੇਂ ਆਪਣੇ ਬੱਚੇ ਨੂੰ ਪਾਲਦੀ ਹੈ ਨਾ, ਗੁਰੂ ਵੀ ਇਸੇ ਤਰ੍ਹਾਂ ਪਰਮਾਰਥੀ ਦੁਨੀਆਂ ਵਿੱਚ ਆਪਣੇ ਸਿੱਖ ਪੁੱਤ ਨੂੰ ਐਂ ਪਾਲਦਾ, ਇਸ ਕਰਕੇ ਮਾਂ ਦੀ ਨਿਆਈ ਹੈ, ਪਿਤਾ ਦੀ ਨਿਆਈ ਹੈ, ਔਰ ਗੁਰੂ ਪਰਮੇਸ਼ਰ ਦੀ ਨਿਆਈ ਹੈ। ਅਰਥ ਤਾਂ ਇਹ ਨੇ। ਤੇ ਇੱਥੇ ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਈਸ਼ਵਰ ਦੀ ਨਿਆਏ ਜੋ ਈਸ਼ਵਰ ਦੇ ਵਿੱਚ ਗੁਣ, ਬਰਮਾ ਦੀ ਨਿਆਏ ਜੋ ਬਰਮਾ ਵਿੱਚ ਗੁਣ, ਪਾਰਵਤੀ ਮਾਈ ਜੇ ਜੇ ਪਾਰਵਤੀ ਦੇ ਉਹ ਉਹਨਾਂ ਦੇ ਜੀਵਨ ਚੋਂ ਸੁਨਹਿਰੀ ਅੰਸ਼ ਲੈ ਕੇ ਗੁਰੂ ਦੇ ਉੱਤੇ ਉਹਨਾਂ ਦੇ ਗੁਣ ਦਾ ਮੇਲ ਕੀਤਾ, ਗੁਰੂ ਦੇ ਵਿੱਚ ਇਹ ਗੁਣ ਸਾਰੇ ਸਮੁੱਚੇ ਰੂਪ ਵਿੱਚ ਕਹਿਤਾ ਗੁਰ ਜੈਸਾ ਨਾਹੀਂ ਕੋ ਦੇਹ, ਗੁਰੂ ਵਰਗਾ ਕੋਈ ਦੇਵਤਾ ਨਹੀਂ। ਇਸ ਕਰਕੇ ਜਿਹੜਾ ਇਹ ਸਿਧਾਂਤ ਸੀ ਵੀ ਹਵਾ ਗੁਰੂ ਹੈ, ਉਹ ਇਸ ਕਰਕੇ ਆ ਵੀ ਗ੍ਰੰਥਾਂ ਵਿੱਚ ਬੜੀਆਂ ਹੀ ਕਥਾਵਾਂ ਆਉਂਦੀਆਂ ਹਨ। ਸਰੀਰ ਦੇ ਇੰਦਰੀਆਂ ਦਾ ਕਹਿੰਦੇ ਆਪਸ ਵਿੱਚ ਹੀ ਝਗੜਾ ਪੈ ਗਿਆ, ਇੱਕ ਵਾਰੀ ਨਿਆਂ ਕਰਾਉਣ ਵਾਸਤੇ ਵੱਡੀ ਅਦਾਲਤ ਵਿੱਚ ਗਏ, ਇਹ ਕਲਪਨਾ ਕੀਤੀ ਹੋਈ ਸਮਝਾਉਣ ਵਾਸਤੇ। ਕਹਿੰਦੇ ਉਹਨੇ ਕਿਹਾ ਵੀ ਦੱਸੋ ਝਗੜਾ ਕੀ ਹੈ, ਝਗੜਾ ਕਿੱਥੇ, ਚੌਧਰ ਦਾ ਝਗੜਾ ਹੁੰਦਾ ਸਾਰੇ ਇੰਦਰੀਆਂ ਚ ਵੀ ਝਗੜਾ ਦਾ ਪੈ ਗਿਆ, ਅੱਖਾਂ ਕਹਿੰਦੀਆਂ ਵੀ ਅਸੀਂ ਪ੍ਰਧਾਨ ਹੈ, ਜੀਭ ਕਹਿੰਦੀ ਮੈਂ ਪ੍ਰਧਾਨ ਹਾਂ, ਇਹਨਾਂ ਦਾ ਝਗੜਾ ਸੀ, ਹੱਥ ਪੈਰ ਕਹਿੰਦੇ ਅਸੀਂ ਪ੍ਰਧਾਨ ਚਾਹੀ, ਪ੍ਰਧਾਨਗੀ ਪਿੱਛੇ ਰੌਲਾ ਪੈ ਗਿਆ ਸਾਰਿਆਂ ਦਾ, ਇੱਕੋ ਹੀ ਸਰੀਰ ਦਾ ਪ੍ਰਧਾਨਗੀ ਪਿੱਛੇ ਰੌਲਾ ਪੈ ਗਿਆ। ਬ੍ਰਹਮਾ ਜੀ ਦੀ ਡਿਊਟੀ ਲੱਗੀ ਵੀ ਤੁਸੀਂ ਨਿਆਂ ਕਰੋ, ਉਹ ਕਹਿੰਦਾ ਭਾਈ ਐਂ ਕਰੋ ਵੀ ਇੱਕ ਇੱਕ ਕਰਕੇ ਸਰੀਰ ਚੋਂ ਨਿਕਲੋ, ਬਾਅਦ ਦੇ ਵਿੱਚ ਮੈਂ ਫੈਸਲਾ ਦਊਂਗਾ। ਕਹਿੰਦੇ ਅੱਖਾਂ ਚਲੀਆਂ ਗਈਆਂ, ਅੰਨਾ ਹੋ ਕੇ ਜਿਉਂਦਾ ਰਿਹਾ, ਜੀਭ ਚਲੀ ਗਈ, ਗੂੰਗਾ ਹੋ ਕੇ ਵੀ ਜਿਉਂਦਾ ਰਿਹਾ, ਹੱਥ ਪੈਰ ਵੱਢਿਆ ਤੇ ਵੀ ਬੰਦਾ ਜਿਉਂਦਾ ਰਹਿੰਦਾ, ਬਹੁਤ ਇਸ ਤਰ੍ਹਾਂ ਦੇ ਜਿਉਂਦੇ ਦੇਖ ਗਏ, ਸਵਾਸ ਤਾਂ ਚੱਲ ਰਹੇ ਜਿਉਂਦਾ, ਨਾਸਕਾਂ ਗਈਆਂ ਕੰਨ ਗਏ, ਬੋਲਾ ਹੋ ਕੇ ਜਿਉਂਦਾ ਰਿਹਾ। ਸਭ ਤੋਂ ਬਾਅਦ ਵਾਰੀ ਆਈ ਪ੍ਰਾਣ ਦੀ, ਬਰਮਾ ਜੀ ਕਹਿੰਦੇ ਹੁਣ ਤੂੰ ਨਿਕਲ ਬਾਹਰ, ਬਾਕੀ ਦੇ ਸਾਰੇ ਕੇਂਦਰੇ ਆਪਣੇ ਡਿਊਟੀਆਂ ਸੰਭਾਲ ਲਓ ਤੇ ਪ੍ਰਾਣ ਬਾਹਰ ਨਿਕਲ। ਜਦੋਂ ਪ੍ਰਾਣ ਬਾਹਰ ਨਿਕਲੇ, ਦੜਮ ਦੇ ਕੇ ਧਰਤੀ ਤੇ ਡਿੱਗ ਪਿਆ, ਅੱਖਾਂ ਵੀ ਕੋਲੇ ਸੀ, ਕੰਨ ਵੀ ਕੋਲੇ ਸੀ, ਨਾਸਕਾਂ ਵੀ ਸਾਰੇ ਉਸੇ ਵੇਲੇ ਖਤਮ ਹੋ ਗਏ। ਬ੍ਰਹਮਾ ਜੀ ਕਹਿੰਦੇ ਲਓ ਭਾਈ ਨਿਆਮ ਹੋ ਗਿਆ ਵੀ ਪ੍ਰਾਣ ਸਾਰਿਆਂ ਵਿੱਚ ਤੁਹਾਡੇ ਮੁੱਖ ਜਿਹੜੇ ਨੇ, ਗੁਰ ਦਾ ਅਰਥ ਹੁੰਦਾ ਪੂਜਨੀਕ, ਦੇਹ ਦੇ ਵਿੱਚ ਸਭ ਤੋਂ ਪੂਜਨੀਕ ਪ੍ਰਾਣਾਂ ਨੂੰ ਮੰਨਿਆ, ਇਸ ਕਰਕੇ ਇਹਨੂੰ ਗੁਰੂ ਕਹਿ ਦਿੱਤਾ। ਇਹ ਉਹਨਾਂ ਗ੍ਰੰਥਾਂ ਦੀ ਗੱਲ ਕਰ ਦਿੰਦੇ। ਭਾਈ ਗੁਰਦਾਸ ਨੇ ਫਿਰ ਇਹਦਾ ਟੀਕਾ ਕੀਤਾ, ਗੁਰਬਾਣੀ ਦੇ ਬਹੁਤ ਤੁਕਾਂ ਦਾ ਸਿਧਾਂਤ ਵਿਚਾਰਾਂ ਭਾਈ ਸਾਹਿਬ ਨੇ ਕੀਤੀਆਂ। ਉਹ ਕਹਿੰਦੇ ਵੀ ਉਹਨਾਂ ਮਤਾਂ ਵਿੱਚ ਪਾਵਨ ਗੁਰੂ ਪੌਣ ਗੁਰੂ ਮੰਨੀ ਹੈ, ਪਰ ਸਾਡੇ ਮਤ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਉਧਰ ਪੌਣ ਗੁਰੂ ਗੁਰ ਸ਼ਬਦ ਹੈ, ਇੱਧਰ ਗੁਰੂ ਸ਼ਬਦ ਹੈ, ਉਧਰ ਪੌਣ ਗੁਰੂ ਹੋ ਸਕਦਾ ਹੈ ਪਰ ਗੁਰੂ ਨਾਨਕ ਦੇ ਘਰ ਸ਼ਬਦ ਗੁਰੂ ਹੈ, ਪੌਣ ਗੁਰੂ ਗੁਰ ਸ਼ਬਦ ਹੈ, ਇੱਧਰ ਗੁਰੂ ਸ਼ਬਦ ਹੈ। ਸੋ ਇਸ ਕਰਕੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਪੌਣ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਸਿੱਖਾਂ ਦਾ ਭਲਾ ਕਰਨ ਵਾਸਤੇ ਮਹਾਰਾਜ ਨੇ ਉਹ ਸ਼ਬਦ ਗੁਰੂ ਗੁਰਮੰਤਰ ਦੇ ਰੂਪ ਵਿੱਚ ਗੁਰੂ ਨਾਨਕ ਨੇ ਕਹਿਤਾ ਸਿੱਖਾ ਵਾਹਿਗੁਰੂ ਰੂਪ ਹੋ ਕਰਕੇ ਮੈਂ ਤੇਰੇ ਹਿਰਦੇ ਚ ਬੈਠਾ ਮਿਲੂੰਗਾ, ਤੈਨੂੰ ਤੂੰ ਅੰਦਰੋਂ ਲੱਭੀ ਮੈਨੂੰ ਬਾਹਰੋਂ ਨਾ, ਜਦੋਂ ਤੂੰ ਗੁਰਮੰਤਰ ਨਾਲ ਜੁੜਿਆ ਹੋਏਗਾ ਮੈਂ ਸਾਕਸ਼ਾਤ ਤੇਰੀ ਹਿਰਦੇ ਚ ਬੈਠਾ ਹੋਵਾਂ। ਵਾਹਿਗੁਰੂ ਗੁਰ ਸ਼ਬਦ ਲੈ ਪ੍ਰਿੰਮ ਪਿਆਲਾ ਚੁੱਪ ਚ ਬੋਲਦਾ, ਪੌਣ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਵਾਹਿਗੁਰੂ ਮੰਤਰ ਤੇ, ਕਿਉਂਕਿ ਵਿਚਾਰ ਇਹ ਆਪਣੀ ਵਾਹਿਗੁਰੂ ਮੰਤਰ ਤੇ ਆਏ, ਵਾਹਿਗੁਰੂ ਮੰਤਰ ਤੇ ਇੱਕ ਜਗ੍ਹਾ ਭਾਈ ਸਾਹਿਬ ਜੀ ਦਾ ਹੋਰ ਵੀ ਅੰਮ੍ਰਿਤ ਵਚਨ ਮਿਲਦਾ ਹੈ ਭਾਈ ਗੁਰਦਾਸ। ਉਹ ਕਹਿੰਦੇ ਵੇਦ ਨਾ ਜਾਣੇ ਭੇਦ ਕਿਹੋ, ਸ਼ੇਸ਼ ਨਾਗ ਨਾ ਪਾਏ। ਵਾਹਿਗੁਰੂ ਮੰਤਰ ਕਹਿੰਦੇ ਉਹ ਮੰਤਰ ਹੈ ਜਿਹਦਾ ਵੇਦਾਂ ਨੂੰ ਵੀ ਪਤਾ ਨਹੀਂ ਚੱਲਿਆ, ਉਹਦੀ ਮਹਾਨਤਾ ਜਾਂ ਉਹਦੀ ਬਣਤਰ। ਪਰਮਾਤਮਾ ਦੇ ਹੋਰ ਬੜੇ ਨਾਂ ਲੈਂਦਾ ਵੇਦ, ਪਰ ਵਾਹਿਗੁਰੂ ਮੰਤਰ ਬਾਰੇ ਉਹਨੂੰ ਪਤਾ ਨਹੀਂ, ਇਹ ਭੇਦ ਉਹਨੂੰ ਪਤਾ ਨਹੀਂ। ਵੇਦ ਨਾ ਜਾਣੇ ਭੇਦ ਕਿਹੋ, ਸ਼ੇਸ਼ ਨਾਗ ਨਾ ਪਾਏ। ਸ਼ੇਸ਼ ਨਾਗ ਨਿਤ 2009 ਰੱਖਣ ਵਾਲਾ, ਉਹ ਵੀ ਵਾਹਿਗੁਰੂ ਮੰਤਰ ਵਾਲੇ ਅਣਜਾਣ ਹੈ, ਹਾਲਾਂਕਿ ਨਾਮਾਂ ਦੀ ਦੁਨੀਆਂ ਵਿੱਚ ਸਭ ਤੋਂ ਉਹਨੂੰ ਵੱਡਾ ਭਗਤ ਮੰਨਿਆ, ਕਿਉਂਕਿ 2000 ਪਰਮਾਤਮਾ ਦੇ ਨਿਤ ਨਵੇਂ ਨਾਮ ਰੱਖ ਕੇ ਫਿਰ ਉਹਨਾਂ ਦਾ 8 ਪੈਰ ਜਾਪ ਕਰਦਾ, 8 ਪੈਰ ਤੋਂ ਬਾਅਦ 2000 ਨਵੇਂ ਨਾਮ ਫਿਰ ਕਰਦਾ। ਜਦਾਂ ਸੰਸਾਰ ਸਾਜਿਆ ਅੱਜ ਤੱਕ ਉਹਦੇ ਨਾਮ ਨਹੀਂ ਮੁੱਕੇ ਤੇ ਉਹਦਾ ਅਨੁਭਵ ਨਹੀਂ ਮੁੱਕਿਆ, ਅੱਗੇ ਤੋਂ ਅੱਗੇ ਖੁੱਲਦਾ ਜਾਂਦਾ ਹੈ। ਇਹ ਬਾਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਆਈ ਹੈ ਔਰ ਦਸਮ ਗ੍ਰੰਥ ਵਿੱਚ ਵੀ ਆਈ ਹੋਈ ਹੈ। ਏਕ ਜੀ ਗੁਣ ਕਵਨ ਵਖਾਣੈ, ਸਹਿਸ ਫਨੀ ਸੇਖ ਅੰਤ ਨਾ ਜਾਣੈ। ਮੇਰੇ ਕੋਲ ਪਰਮਾਤਮਾ ਇੱਕ ਜੀਵ ਹੈ, ਮੈਂ ਤੇਰੇ ਨਾਮਾਂ ਦਾ ਕੀ ਅੰਤ ਪਾਉਂ। ਸ਼ੇਖ ਨਾਗ ਕੋਲ 2000 ਜੀਵ ਹੈ, ਉਹ ਨਵਤਨ ਨਾਮ ਜਪੇ ਤ੍ਰਿਜੀ ਵਾ ਨਵੇਂ ਨਾਮ ਜਪਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਵਨ ਬਚਨ ਫਰਮਾਨ ਕਰਦੇ ਨੇ, ਸ਼ੇਸ਼ ਨਾਗ ਸਿਰ ਸਹਿਸ ਮਨਾਈ, ਦੋਏ ਸਹੰਸ ਰਸਨਾ ਸੁਹਾਈ, ਰੜਤ ਅਵਲਗੀ ਨਾਮ ਅਪਾਰਾ, ਤੁਮਰਾ ਤੋ ਨ ਪਾਵਤ ਪਾਰ। ਜਿਵੇਂ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ, ਕਹਿੰਦੇ ਵਾਹਿਗੁਰੂ ਬਾਰੇ ਸ਼ੇਸ਼ ਨਾਗ ਵੀ ਅਣਜਾਣ ਹੈ। ਵੇਦ ਨਾ ਜਾਣੇ ਭੇਦ ਕਿਹੋ, ਸ਼ੇਸ਼ ਨਾਗ ਨਾ ਪਾਏ, ਵਾਹਿਗੁਰੂ ਸਾਧਾਰਣਾ ਗੁਰ ਸ਼ਬਦ ਅਲਾਏ। ਕਹਿੰਦੇ ਜੇ ਤੂੰ ਪਰਮਾਤਮਾ ਦੀ ਸ਼ਲਾਘਾ ਕਰਨੀ ਚਾਹੁੰਦਾ ਹੈ ਵਾਹਿਗੁਰੂ ਦੀ, ਤਾਂ ਫਿਰ ਗੁਰ ਸ਼ਬਦ ਵਾਹਿਗੁਰੂ ਸ਼ਬਦ ਜਿਹੜਾ ਇਹਦਾ ਜਾਪ ਕਰ। ਵਾਹਿਗੁਰੂ ਵਾਹਿਗੁਰੂ ਕਰਨਾ ਉਹਦੀ ਅਸਲ ਦੇ ਵਿੱਚ ਸਿਫਤ ਸਲਾਹ ਹੀ ਅਸਲ ਇਹ ਹੈ। ਇਸ ਕਰਕੇ ਵੇਦ ਨਾ ਜਾਣੇ ਭੇਦ ਕਿਹੋ, ਸ਼ੇਸ਼ ਨਾਗ ਨਾ ਪਾਏ, ਵਾਹਿਗੁਰੂ ਸਾਧਾਰਣਾ ਗੁਰ ਸ਼ਬਦ ਅਲਾਏ। ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਵਾਹਿਗੁਰੂ, ਇਹਦੇ ਦੁਆਰਾ ਪਰਮਾਤਮਾ ਦੀ ਸਿਫਤ ਸਲਾਹ ਕਰ। ਫਿਰ ਭਾਈ ਸਾਹਿਬ ਜੀ ਹੋਰ ਵੀ ਕਥਨ ਕੀਤਾ, ਭਾਈ ਸਾਹਿਬ ਦੇ ਅੰਮ੍ਰਿਤ ਬਚਨਾਂ ਦਾ ਟੀਕਾ ਰੂਪ ਵਿਆਖਿਆ ਸਮਝਣੇ ਆ। ਭਾਈ ਸਾਹਿਬ ਇੱਕ ਜਗ੍ਹਾ ਹੋਰ ਲਿਖਦੇ ਨੇ, ਕਹਿੰਦੇ ਨਿਰੰਕਾਰ ਆਕਾਰ ਕਰ। ਜਿਹੜਾ ਪਰਮਾਤਮਾ ਨਿਰਾਕਾਰ ਹੈ, ਨਿਰਾਕਾਰ ਦਾ ਮਤਲਬ ਹੈ ਜਿਹਦਾ ਆਕਾਰ ਨਹੀਂ ਕੋਈ। ਜਾਪ ਸਾਹਿਬ ਪੜ੍ਹਨ ਲੱਗਿਆਂ ਮੁੱਢ ਵਿੱਚ ਪਹਿਲੀ ਪੌੜੀ ਜਾਪ ਸਾਹਿਬ ਦੀ ਧਿਆਨ ਨਾਲ ਪੜ੍ਹੋ, ਉਹਦੇ ਵਿੱਚ ਨਿਰਾਕਾਰ ਦਾ ਵਰਣਨ ਕੀਤਾ ਹੈ। ਚੱਕਰ ਜਿਹੇ ਅਰ ਵਰਣ ਜਾਤ ਅਰ ਪਾਤ ਨੈਣ ਜਿਹੇ ਰੂਪ ਰੰਗ ਅਰੇਕ ਭੇਦ ਕੋ ਕਹਿ ਨਾ ਸਕਦ ਕੇ, ਅਚਲ ਮੂਰਤਨ ਭਉ ਪ੍ਰਕਾਸ਼ ਸੰਤੋਸ਼ ਕਹੀ ਜੈ, ਕੋਟ ਇੰਦਰ ਇੰਦਰਾਨ ਸਾਹਿ ਸਾਨ ਗਣੀ ਜੈ, ਤ੍ਰਿਪਾ ਮਿਹੀਰ ਸੁਰਨਾ ਰਸੁਰ ਨੇਤ ਨੇਤ ਬੰਤਰਨ ਕਹਿ ਤੁਏ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਤੁਏ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਇਹਦੇ ਚ ਸਾਰਾ ਨਿਰਾਕਾਰ ਦੀ ਰੂਪ ਨਾ ਰੇਖ ਨਾ ਰੰਗ ਕੁਛ ਤ੍ਰੈ ਗੁਣ ਤੇ ਪ੍ਰਭਿੰਨ ਨਹੀਂ ਜਾਣ ਜਾਈ, ਅਸ਼ੂ ਰੂਪ ਰੇਖੰ ਕਹਾਂ ਵਾਸਤਾ ਕੋ, ਫਿਰੈ ਕੌਣ ਭੇਖੰ ਕਹਾਂ ਨਾਮ ਤਾ ਕੋ, ਕਹਾਂ ਤੈ ਕਹਾਵੈ ਕਹਾਂ ਮੈਂ ਵਖਾਨੂ ਕਹੇ ਮੋਨਾ ਪਾਵੈ। ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ। ਸੋ ਇਸ ਕਰਕੇ ਪਰਮੇਸ਼ਰ ਵਾਹਿਗੁਰੂ ਜੋ ਅੰਤਰਜਾਮੀ ਉਹ ਨਿਰਾਕਾਰ ਹੈ, ਕਹਿੰਦੇ ਉਹਨੇ ਆਕਾਰ ਧਾਰਨ ਕਰ ਲਿਆ। ਜਦੋਂ ਨਿਰੰਕਾਰ ਨੇ ਆਕਾਰ ਵਾਲਾ ਸਰੀਰ ਬਣਾਇਆ ਤਾਂ ਉਹਦਾ ਨਾਮ ਸੰਸਾਰ ਦੀ ਬੋਲੀ ਵਿੱਚ ਨਾਨਕ ਪੈ ਗਿਆ। ਨਿਰੰਕਾਰ ਆਕਾਰ ਕਰ, ਆਕਾਰ ਕਰਕੇ ਆਇਆ। ਜੋਤ ਸਰੂਪ ਅਨੂਪ ਦਿਖਾਇਆ, ਉਹ ਜੋਤੀ ਸਰੂਪ ਪਰਮਾਤਮਾ ਨੇ ਜਿਹੜਾ ਉਪਮਾ ਤੋਂ ਰਹਿਤ ਹੈ, ਜਿਹਦੀ ਉਪਮਾ ਵੀ ਨਹੀਂ ਹੋ ਸਕਦੀ, ਅੰਨ ਜਮਾ ਉਪ, ਉਹਦੀ ਉਪਮਾ ਹੋਣੀ ਬੜੀ ਕਠਿਨ ਹੈ। ਜੀਵਨ ਪੂਰਾ ਕੀ ਉਪਮਾ ਕਰੂਗਾ ਪੂਰੇ। ਨਿਰੰਕਾਰ ਆਕਾਰ ਕਰ, ਜੋਤ ਸਰੂਪ ਅਨੂਪ ਦਿਖਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਨਿਰੰਕਾਰ ਨੇ ਗੁਰੂ ਨਾਨਕ ਸਰੂਪ ਧਾਰਨ ਕਰਕੇ ਪਰਮੇਸ਼ਰ ਨੇ ਆਪਣੇ ਮਿਲਾਪ ਦਾ ਇੱਕ ਸ਼ਬਦ ਸੰਸਾਰ ਨੂੰ ਗੁਰੂ ਨਾਨਕ ਰੂਪ ਹੋ ਕਰਕੇ ਆਪਣਾ ਤਰੀਚਾ ਦੇਣ ਵਾਸਤੇ, ਅਗਰ ਤੁਸੀਂ ਮੈਨੂੰ ਮਿਲਣਾ ਤਾਂ ਫਿਰ ਆ ਜਾਪ ਕਰੋਗੇ ਮੈਨੂੰ ਮਿਲ ਜਾਓਗੇ। ਨਿਰੰਕਾਰ ਆਕਾਰ ਕਰ, ਜੋਤ ਸਰੂਪ ਅਨੂਪ ਦਿਖਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਸੰਸਾਰ ਦੇ ਭਲੇ ਵਾਸਤੇ ਇਹ ਸ਼ਬਦ ਦਿੱਤਾ। ਵਾਹਿਗੁਰੂ ਗੁਰਮੰਤਰ ਹੈ, ਭਾਈ ਸਾਹਿਬ ਦੇ ਕਥਨ ਹੈ ਇੱਕ ਪੌੜੀ ਦੇ ਵਿੱਚ ਇਹ ਦੁਕਾਨ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ, ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ। ਕਹਿੰਦੇ ਵਾਹਿਗੁਰੂ ਸ਼ਬਦ ਜਿਹੜਾ ਹੈ ਗੁਰੂ ਸਾਹਿਬ ਨੇ ਗੁਰਮੰਤਰ ਜਿਹੜਾ ਦਿੱਤਾ ਹੈ ਉਹ ਵਾਹਿਗੁਰੂ ਮੰਤਰ ਹੈ। ਨਿਰਸੰਦੇਹ ਇਹਦੇ ਵਿੱਚ ਕਿਸੇ ਨੂੰ ਕੋਈ ਨਾ ਸ਼ੱਕ ਹੈ ਨਾ ਹੋਣੀ ਚਾਹੀਦੀ ਹੈ। ਗੁਰਮੰਤਰ ਕੀ ਹੈ? ਵਾਹਿਗੁਰੂ। ਮੂਲ ਮੰਤਰ ਕੀ ਹੈ? ਇੱਕ ਓਮਕਾਰ ਤੋਂ ਲੈ ਕੇ ਨਾਨਕ ਹੋਸੀ ਕੀ ਸੱਚ ਤੱਕ ਸੰਪੂਰਨ ਜਾਪ ਸੰਪੂਰਨ ਫਲ ਦਿਆ ਕਰਦਾ ਹੈ। ਸਾਨੂੰ ਨਿੱਕੀ ਨਿੱਕੀਆਂ ਗੱਲਾਂ ਪਿੱਛੇ ਕਦੇ ਝਗੜਨਾ ਨਹੀਂ ਚਾਹੀਦਾ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਦੋ ਉਹਨਾਂ ਥਾਵਾਂ ਤੇ ਝਗੜਾ ਛੇੜਿਆ ਜਿੱਥੇ ਝਗੜਾ ਨੇੜੇ ਨੂੰ ਨਹੀਂ ਸੀ ਜਾਣਾ ਚਾਹੀਦਾ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ, ਬੜੀਆਂ ਅਹਿਮ ਘਟਨਾ ਜਿਹੜੀਆਂ ਦੋ ਨੇ। ਦੇਖੋ ਮਨੁੱਖ ਦਾ ਜਨਮ ਹੁੰਦਾ ਹੈ, ਉਸ ਵੇਲੇ ਵਧਾਈਆਂ ਮਿਲਦੀਆਂ। ਜਦੋਂ ਮਨੁੱਖ ਮਰ ਜਾਂਦਾ ਹੈ ਉਦੋਂ ਵੀ ਲੋਕ ਇਕੱਠੇ ਹੁੰਦੇ ਨੇ, ਅਫਸੋਸ ਕਰਨ ਵਾਸਤੇ ਇਕੱਠੇ ਹੁੰਦੇ ਨੇ। ਜਦੋਂ ਜਨਮ ਹੁੰਦਾ ਹੈ ਉਸ ਵੇਲੇ ਵਧਾਈਆਂ ਦੇਣ ਵਾਸਤੇ ਇਕੱਠੇ ਹੁੰਦੇ ਨੇ। ਅਹਿਮ ਘਟਨਾ ਨੇ, ਸ਼ੁਰੂਆਤ ਸੰਪੂਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਦੇ ਆ। ਉਸ ਵੇਲੇ ਅਰਦਾਸ ਦੇ ਵਿੱਚ ਭਾਵੇਂ ਘਰ ਦੇ ਜੀ ਜੁੜਨ ਜਿੰਨੇ ਜੀ ਹੋ ਸਕਣ, ਅਹਿਮ ਬਾਤ ਹੈ। ਜਦੋਂ ਸੰਪੂਰਨਤਾ ਹੁੰਦੀ ਹੈ ਉਸ ਵੇਲੇ ਫਿਰ ਲੋਕਾਂ ਦਾ ਇਕੱਠ ਫੇਰ ਕੀਤਾ ਜਾਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਮ੍ਰਿਤ ਸਰੂਪ ਦੇ ਦੋ ਪਾਸੇ ਝਗੜਾ ਅਸੀਂ ਛੇੜ ਬੈਠੇ ਹਾਂ, ਪਤਾ ਨੀ ਕਦੋਂ ਨਿਬੜੇਗਾ, ਵਾਹਿਗੁਰੂ ਜਾਣਦਾ ਹੈ, ਪਰ ਘਾਟਾ ਬੜਾ ਹੈ। ਇੱਕ ਅਸੀਂ ਝਗੜਾ ਛੇੜਿਆ ਮੁੱਢ ਵਿੱਚ ਮੂਲ ਮੰਤਰ ਦਾ, ਅਤੇ ਜੀ ਗੁਰਪ੍ਰਸਾਦ ਤੱਕ ਨਾਨਕ ਅਸੀਂ ਪੀ ਸਕਦੇ। ਦੋਨੇ ਝਗੜਾ ਕਰਨ ਵਾਲੇ ਆਪਣੇ ਕੋਈ ਬਗਾਨਾ ਤਾਂ ਹੈ, ਗੁਰਪ੍ਰਸਾਦ ਕਹਿਣ ਵਾਲੇ ਕੋਈ ਬਗਾਨੇ ਨਹੀਂ, ਨਾਨਕ ਹੋਸੀ ਕਹਿਣ ਵਾਲੇ ਵੀ ਕੋਈ ਬਗਾਨੇ ਨਹੀਂ। ਫਿਰ ਵਿਚਾਲੇ ਕੋਈ ਝਗੜਾ ਨਹੀਂ, ਸਿਰੇ ਤੱਕ ਚਲੇ ਜਾਓ। ਜਦੋਂ 1430 ਅੰਗ ਆਏਗਾ ਗੁਰੂ ਗ੍ਰੰਥ ਸਾਹਿਬ ਦਾ, ਫਿਰ ਰੌਲਾ ਸ਼ੁਰੂ ਕਰ ਲਿਆ ਉੱਥੇ, ਉੱਥੇ ਫਿਰ ਰੂੜਾ ਖੜਕਦਾ। ਉਹ ਵੀ ਸਾਡੇ ਕਹਾਉਣ ਵਾਲੇ, ਜਿਹੜੇ ਕਹਿੰਦੇ ਰਾਗ ਵਾਲਾ ਹੈ ਨੀ, ਜਿਹੜੇ ਕਹਿੰਦੇ ਰਾਗ ਵਾਲਾ ਹੈ ਉਹ ਵੀ ਸਾਡੇ ਆਪਣੇ। ਝਗੜਾ ਕਿਹਦਾ ਹੋਇਆ? ਫਿਰ ਬਗਾਨਿਆਂ ਦਾ ਹੋਇਆ। ਕਿਉਂ? ਜੇ ਅਸੀਂ ਉਸ ਸ਼ੈਤਾਨ ਦੀ ਟੂਟੀ ਨੂੰ ਪਕੜ ਨਾ ਸਕੇ ਜਿਹਨੇ ਸਭ ਤੋਂ ਪਹਿਲਾਂ ਮੁੱਢ ਵਧਿਆ ਸੀ, ਤੇ ਉਹ ਇੰਨਾ ਅੱਖਾਂ ਦੇ ਵਿੱਚ ਘੱਟਾ ਪਾ ਕੇ ਆਪਣੇ ਆਪ ਨੂੰ ਲੋਪ ਕਰ ਗਿਆ। ਅੱਜ ਜੇ ਕੋਈ ਗੱਲ ਰਾਗਮਾਲਾ ਦੀ ਹੁੰਦੀ ਹੈ, ਵੱਧ ਤੋਂ ਵੱਧ ਭਾਈ ਰਣਧੀਰ ਸਿੰਘ ਨੂੰ ਪੁੱਛਣਗੇ ਜਾਂ ਇਸ ਤੋਂ ਅਗਲਾ ਸ਼ਰਾਪਾ ਮਾਰਨਗੇ, ਤਾਂ ਕਹਿਣਗੇ ਜੀ ਬਾਬੂ ਘਸੌਲ ਗਿਆ ਸੀ ਜਿਹੜਾ ਤੇਜਾ ਸੂ, ਉਹਨੇ ਠੰਡਾ ਛੇੜਿਆ। ਨਹੀਂ ਬਾਈ ਗੁਰਮੁਖੋ, ਇਹਦਾ ਤਾਂ ਮੁੱਢ ਕੋਈ ਹੋਰ ਹੈ, ਇਹ ਤਾਂ ਬਾਤ ਵਿੱਚ ਸਹਾਇਕ ਵਾਲੀ ਬਾਤ ਹੋਏਗੀ, ਇਹ ਬਾਤ ਨਹੀਂ ਹੈ ਜਿਹੜੀ ਤੁਸੀਂ ਸਮਝਦੇ ਹੋ। ਬਹੁਤ ਸਾਰੇ ਗੁਰਮੁਖਾਂ ਨਾਲ ਜਿਹੜੇ ਗੁਰਮਤ ਨੂੰ ਪਿਆਰ ਕਰਦੇ ਨੇ, ਜਿਹੜੇ ਹਉਮੈ ਦੇ ਸ਼ਿਕਾਰ ਨਹੀਂ ਹਨ, ਬਹੁਤ ਸਾਰੇ ਗੁਰਮੁਖ ਐਸੇ ਨੇ, ਉਹ ਬਾਤ ਸੁਣਨ ਤੋਂ ਬਾਅਦ ਉਹਨਾਂ ਨੇ ਆਪਣਾ ਭਰਮ ਕੱਢ ਦਿੱਤਾ, ਕਹਿੰਦੇ ਜੀ ਠੀਕ ਹੈ, ਬਾਤ ਭੁਲੇਖਾ ਨਿਕਲ ਗਿਆ। ਇਹ ਭੁਲੇਖੇ ਨਿਕਲਣੇ ਚਾਹੀਦੇ, ਕਾਟੇ ਵਾਲੀ ਬਾਤ। ਖੈਰ ਉਹ ਵਿਚਾਰ, ਸਤਿਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਨ ਵੀ ਗੁਰਬਾਣੀ ਦੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ, ਜੇ ਅਸੀਂ ਕਹਿ ਦਈਏ ਵੀ ਦੇਖੋ ਜੀ ਬਾਕੀ ਤਾਂ ਹੈਗਾ ਮੇਰਾ ਬਾਪੂ, ਪਰ ਮੇਰੇ ਬਾਪੂ ਦਾ ਜਿਹੜਾ ਪੈਰ ਦਾ ਸੱਜਾ ਅੰਗੂਠਾ ਨਾ, ਇਹ ਮੇਰੇ ਬਾਪੂ ਦਾ ਨਹੀਂ, ਇਹ ਕਿਸੇ ਗੁਆਂਢੀ ਦਾ ਹੀ ਹੈ। ਦੇਖੋ ਇਹ ਬਾਤਾਂ ਨਹੀਂ ਚੱਲਣੀਆਂ, ਸਰੂਪ ਤਾਂ ਸਾਰਾ ਹੀ ਮਨ ਹੋਊਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ। ਰੋਮ ਰੋਮ ਅੱਖਰ ਅੱਖਰ ਮਹਾਰਾਜ ਸਾਹਿਬ ਦਾ ਆਪਣਾ ਸਰੂਪ ਹੈ, ਬਸ ਇਹਦੇ ਅਸੀਂ ਸ਼ੰਕਾ ਨਹੀਂ ਕਰਨੀ। ਸ਼ੰਕਾ ਕੀਤੀ ਤੇ ਸਾਨੂੰ ਘਾਟੇ ਵਾਲੀ ਬਾਤ ਹੋਵੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਸਿਧਾਂਤ ਉਚਾਰਨ ਕੀਤਾ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਹਉਮੈ ਦਾ ਨਾਸ਼ ਗੁਰਮੰਤਰ ਦਾ ਜਾਪ ਹੈ, ਜਲਦੀ ਹਉਮੈ ਦੀਆਂ ਜੜ੍ਹਾਂ ਨੂੰ ਪੁੱਟਣ ਵਾਲਾ ਵਾਹਿਗੁਰੂ ਮੰਤਰ ਦਾ ਜਾਪ ਹੈ। ਸ਼ੁਕਰ ਹੈ ਕੋਈ ਪਾਸਾ ਤਾਂ ਬਚਿਆ, ਵਾਹਿਗੁਰੂ ਮੰਤਰ ਜਪਣ ਦੇ ਵਿੱਚ ਕਿਸੇ ਜਥੇਬੰਦੀ ਦਾ ਵੀ ਕੋਈ ਕਿੰਤੂ ਨਹੀਂ, ਸਾਰਿਆਂ ਦਾ ਇੱਕ ਥਾਂ ਤੇ ਸਹਿਮਤੀ ਹੈ ਸਾਡੀ, ਸਾਰੇ ਗੁਰਮੰਤਰ ਦੇ ਪ੍ਰੇਮੀ ਹੈ। ਤੇ ਆਹ ਪਾਸਾ ਇੰਨਾ ਕੁ ਤਾਂ ਬਚਿਆ, ਜੈਸੇ ਘਰ ਲੱਗੇ ਆਗ ਜੋ ਹੀ ਬਚਿਆ ਸੋ ਹੀ ਭਲੋ, ਚਲੋ ਜਿਹੜਾ ਬਚਿਆ ਉਨਾ ਹੀ ਚੰਗਾ, ਅੱਗ ਤਾਂ ਲੱਗੀ ਹੋਈ ਹੈ ਈਰਖਾ ਦੁਆਸ਼ੀ, ਜੋ ਬਚੇ ਚੰਗਾ ਹੈ। ਜਿੰਨਾ ਗੁਰਮ ਦੇ ਸਿਧਾਂਤਾਂ ਦੀ ਰਾਖੀ ਹੋਵੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਕਿਉਂਕਿ ਹਉਮੈ ਦਾ ਨਾਮ ਦੇ ਨਾਲ ਬਹੁਤ ਵੱਡਾ ਵਿਰੋਧ ਹੈ। ਕਿੰਨਾ ਵਿਰੋਧ ਹੈ? ਕਹਿੰਦੇ ਜਿਵੇਂ ਅੰਧੇਰੇ ਔਰ ਚਾਨਣ ਦਾ ਵਿਰੋਧ ਹੈ, ਚਾਨਣ ਆ ਜਾਏ ਅੰਧੇਰਾ ਨਹੀਂ ਰਹਿੰਦਾ, ਅੰਧੇਰਾ ਆ ਜਾਏ ਚਾਨਣਾ ਨਹੀਂ ਰਹਿੰਦਾ। ਹਉਮੈ ਆ ਜਾਏ ਨਾਮ ਨਹੀਂ ਰਹਿੰਦਾ ਹਿਰਦੇ ਵਿੱਚ, ਨਾਮ ਆ ਜਾਏ ਹਉਮੈ ਨਹੀਂ ਰਹਿੰਦੀ, ਦੋਨਾਂ ਚੋਂ ਸਿਰਫ ਇੱਕ ਰਹੇਗਾ, ਚਾਨਣ ਅੰਧੇਰਾ, ਹਉਮੈ ਜਾਂ ਨਾਮ। ਜੀਵ ਦੀ ਇਹ ਵੱਡੀ ਕੁੰਡ ਹੈ, ਇਹ ਹਉਮੈ ਨਾਲ ਵੀ ਪਿਆਰ ਕਰਦਾ ਤੇ ਨਾਮ ਨਾਲ ਵੀ, ਇਸ ਲਈ ਪਿਆਰ ਵਿਭਚਾਰੀ ਹੋ ਗਿਆ। ਪਿਆਰ ਪਿਆਰ ਹੁੰਦਾ ਇੱਕ ਥਾਂ ਤੇ ਹੁੰਦਾ, ਥਾਂ ਥਾਂ ਨਹੀਂ ਹੁੰਦਾ। ਜਦੋਂ ਰੱਬ ਦੇ ਨਾਲ ਵੀ ਪਿਆਰ ਪਾਉਣਾ ਚਾਹੁੰਦਾ, ਸੰਸਾਰ ਨਾਲ ਵੀ ਪਿਆਰ ਪਾਉਣਾ ਚਾਹੁੰਦਾ, ਦੋ ਬੀੜੀਆਂ ਤੇ ਪੈਰ ਰੱਖੇ ਨੀ ਅਰ ਤੂੰ ਡੁੱਬਿਆ, ਇੱਕ ਪਾਸੇ ਹੋ, ਸੰਸਾਰ ਵਾਲੀ ਬੀੜੀ ਚਲੇ ਜਾ ਜੇ ਉਹ ਚੰਗੀ ਲੱਗਦੀ ਹੈ, ਤੇ ਫਿਰ ਨਾਮ ਵਾਲੀ ਬੇੜੀ ਲੈ ਚੱਲ ਜਾ। ਇਸੇ ਤਰ੍ਹਾਂ ਹਉਮੈ ਦਾ ਪਾਸਾ ਸੰਸਾਰ ਦਾ ਪਾਸਾ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਕਿਉਂਕਿ ਹੰਕਾਰ ਜਿਹੜਾ ਹੈ ਇਹ ਨਾਮ ਨੂੰ ਸਵੀਕਾਰ ਨਹੀਂ ਕਰਦਾ, ਅੰਦਰ ਜੜ੍ਹਾਂ ਦੀਆਂ ਫੈਲੀਆਂ। ਮੇਰੇ ਇੱਕ ਵਿਧਾਨ ਦਾ ਸੂਤਰ ਯਾਦ ਆ ਗਿਆ, ਇੱਥੇ ਟੁੱਟਦਾ ਇਸ ਲਈ ਬੇਨਤੀ ਕਰਨ ਲੱਗਾ। ਵਿਧਾਨ ਚ ਲਿਖਿਆ ਕਿ ਕਿ ਹੰਕਾਰ ਜਿਹੜਾ ਹੈ ਉਹ ਇੱਕ ਦਿਨ ਬੁੱਧ ਨੂੰ ਕਹਿੰਦਾ ਹੈ, ਸੰਤਰੀ ਭਾਵ ਸਮਝਣਾ ਇਹਦਾ ਸਾਰਾ, ਹੰਕਾਰ ਜਿਹੜਾ ਹੈ ਬੁੱਧ ਨੂੰ ਕਹਿੰਦਾ ਹੈ, ਕਹਿੰਦਾ ਦੇਖ ਆਪਾਂ ਜੰਮੇ ਇਕੱਠੇ, ਇਹ ਬਾਤ ਵੱਖਰੀ ਹੈ ਵੀ ਵਿਚਾਰ ਨਹੀਂ ਮਿਲਦੇ, ਪਰ ਫਿਰ ਵੀ ਆਪਾਂ ਇੱਕ ਮਾਤਾ ਪਿਤਾ ਦੀ ਅੰਸ਼ ਹੈ, ਇੱਕ ਅੰਤਸ਼ਕਰਨ ਵੀ ਜੰਮੇ ਹੈ, ਇੱਕ ਥਾਂ ਤੇ ਰਹਿੰਦੇ ਹਾਂ, ਆਪਾਂ ਨੂੰ ਇੱਕ ਦੂਜੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਪਰ ਤੂੰ ਤਾਂ ਅਜਿਹਾ ਕਰਨ ਲੱਗੀ ਹੈ, ਬੁੱਧ ਨੂੰ ਕਹਿੰਦਾ, ਤੂੰ ਅਜਿਹਾ ਕਰਨ ਲੱਗੀ ਹੈ ਜਿਹਦੇ ਚ ਮੈਂ ਤਾਂ ਮਰਨਾ ਹੀ ਹੈ, ਇਹਦੇ ਚ ਤਾਂ ਦੋ ਗੱਲਾਂ ਹੈ ਨਹੀਂ, ਹੰਕਾਰ ਕਹਿੰਦਾ। ਪਰ ਕਹਿੰਦਾ ਜਿਉਂਦੀ ਤੂੰ ਵੀ ਨਹੀਂ ਰਹੇਗੀ, ਮਰੇਗੀ ਤੂੰ ਵੀ। ਉਹ ਕਹਿੰਦੀ ਮੈਂ ਕੀ ਕਰਨ ਲੱਗ ਗਈ? ਕਹਿੰਦੀ ਤੂੰ ਜਿਹੜੀ ਕਥਾ ਸੁਣਨ ਲੱਗ ਗਈ ਨਾ। ਹੰਕਾਰ ਕਹਿੰਦਾ ਇਹੀ ਵੱਡਾ ਪਾਪ ਹੈ ਆਪਣੇ ਮਤ ਵਿੱਚ, ਕਥਾ ਸੁਣਦੇ ਸੁਣਦੇ ਪਰਮਾਨੰਦ ਜਾਗ ਉੱਠਣਾ, ਉਹ ਸੁੱਤਾ ਪਿਆ ਅੰਦਰ, ਇਹ ਕਥਾ ਵਾਲਿਆਂ ਨੇ ਜਗਾ ਦੇਣਾ, ਅੰਦਰ ਰੱਬ ਪਿਆ ਤੇਰੇ, ਜੇ ਕਿਤੇ ਉੱਠ ਕੜਿਆ ਨਾ ਰੱਬ, ਭੋਗ ਤੇਰਾ ਵੀ ਪਊ ਔਰ ਮੇਰਾ ਤਾਂ ਪੈਣੀ ਹੈ, ਪਹਿਲਾਂ ਬਚਦੀ ਤੂੰ ਨਹੀਂ ਹੈ। ਉੱਥੇ ਸੂਤਰ ਹੈ ਵਿਧਾਨ ਦਾ, ਅਹੰਕਾਰ ਬੁੱਧ ਸੁਣ ਕਹਿ, ਅਹੰਕਾਰ ਬੁੱਧ ਸੁਣ ਕਹਿ, ਤੂੰ ਜਿਹਨੇ ਦੇਹੇ ਜਗਾਏ। ਦੇਖੀ ਭੈਣੇ ਮਤਾਂ ਜਗਾ ਦੀ ਇਹਨੂੰ, ਤੂੰ ਗਿਆਨ ਨਾ ਪ੍ਰਾਪਤ ਕਰ, ਹੰਕਾਰ ਬੁੱਧ ਨੂੰ ਕਹਿੰਦਾ, ਜੇ ਤੂੰ ਗਿਆਨ ਪ੍ਰਾਪਤ ਕਰ ਲਿਆ ਉਹਨੇ ਜਾਗ ਆਉਣਾ, ਗਿਆਨ ਦੁਆਰੀ ਜਾਗਣਾ। ਅਗਿਆਨੇ ਲਾਏ ਸਵਾਲਿਆ, ਗੁਰ ਗਿਆਨੇ ਲਾਏ ਜਗਾਵਾ, ਇਹਨੇ ਜਾਗ ਉੱਠਣਾ। ਜਿਹੜਾ ਅਸਲੀ ਆਤਮਕ ਸਰੂਪ ਹੈ, ਜਿਹਨੂੰ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਅਹੰਕਾਰ ਬੁੱਧ ਸੁਣ ਕਹਿ, ਤੂੰ ਜਿਨ ਦੇਹ ਜਗਾਏ ਉੱਠਾ ਹੈ ਪਰਮਾਨੰਦ ਜਾਵ, ਮੈਂ ਤੂੰ ਜਗ ਮਿਟ ਜਾਏ। ਇਹ ਤਿੰਨ ਚੀਜ਼ਾਂ ਦਾ ਕਤਲ ਹੋ ਜਾਣਾ ਉਸੇ ਵੇਲੇ। ਹੰਕਾਰ ਕਹਿੰਦਾ ਕਿਹਦਾ? ਕਹਿੰਦੇ ਸਾਰਾ ਸੰਸਾਰ, ਇਹ ਵੀ ਖਤਮ, ਮੈਂ ਵੀ ਖਤਮ, ਹਉਮੈ ਕਹਿੰਦੀ, ਪਰ ਤੂੰ ਵੀ ਮਰੇਗੀ, ਬੁੱਧ ਵੀ ਨਹੀਂ ਰਹਿੰਦੀ। ਬੁੱਧ ਵੀ ਬਦਲ ਕੇ ਬ੍ਰਹਮਾਕਾਰ ਬਿਰਤੀ ਬਣ ਕੇ ਬ੍ਰਹਮ ਦਾ ਰੂਪ ਬਣ ਜਾਂਦੀ ਹੈ, ਬੁੱਧ ਬਦਲੀ ਸਿੱਧ ਪਾਈ। ਇਸ ਕਰਕੇ ਅਹੰਕਾਰ ਜਿਹੜਾ ਹੈ ਇਹਦਾ ਨਾਮ ਦੇ ਨਾਲ ਵਿਰੋਧ ਹੋਣ ਕਰਕੇ ਹਉਮੈ ਨਾਵੇ ਨਾਲ ਵਿਰੋਧ ਹੈ, ਦੋਨਾਂ ਵਸੈ ਇੱਕ ਥਾਂ ਦੋਨੇ ਨਹੀਂ ਰਹਿਣਗੇ। ਹਉਮੈ ਦੇ ਗਿਆਨੀ ਜੀ ਪਰਸੋਂ ਗੱਲ ਕਰ ਰਹੇ ਸੀ ਇੱਕ, ਉਦੋਂ ਮੇਰੇ ਤਾਜ਼ਾ ਤਾਜ਼ਾ ਦਿਮਾਗ ਦੀ ਫਿਰ ਮੇਰੀ ਥੋੜੀ ਜਿਹੀ ਬੇਸਮਿਰਤੀ ਹੋ ਗਈ ਬਾਤ। ਉਹ ਗੱਲ ਕਰ ਰਹੇ ਸੀ ਗੁਰਬਾਣੀ ਦੇ ਇਸ ਪਾਵਨ ਸ਼ਬਦ ਨੂੰ ਲੈ ਕੇ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤਾ ਹੋਆ ਭਗਤ ਗਏ, ਜੋ ਵਿਆਖਿਆ ਕੀਤੀ ਆਪਣੀ ਥਾਂ ਤੇ ਬਹੁਤ ਰਸਮਈ ਸੀ, ਮੈਂ ਉਹਦਾ ਕੋਈ ਖੰਡਨ ਨਹੀਂ ਕਰਦਾ, ਐਸਾ ਨਹੀਂ ਸਮਝਣਾ। ਹਉਮੈ ਦੇ ਸਰੂਪ ਦੱਸਣ ਵਾਸਤੇ ਇੱਕ ਪ੍ਰਾਤਨ ਸਮੇਂ ਦੀ ਸਤਪੁਰਸ਼ਾਂ ਦੀ ਸਾਖੀ ਹੈ। ਇੱਕ ਅਸਥਾਨ ਦੇ ਉੱਤੇ ਬ੍ਰਹਮ ਵੇਤਾ ਮਹਾਂਪੁਰਸ਼ ਰਹਿੰਦਾ ਸੀ, ਹਰ ਵੇਲੇ ਬਿਰਤੀ ਬ੍ਰਹਮਾਕਾਰ ਸੀ ਜਿਸਦੀ। ਇੱਕ ਜਗਿਆਸੂ ਆਇਆ, ਉਹਨੇ ਆ ਕੇ ਕਿਹਾ ਮਹਾਤਮਾ ਜੀ ਮੈਂ ਤੁਹਾਡਾ ਸ਼ਿਸ਼ ਬਣਨਾ ਚਾਹੁੰਦਾ। ਮਹਾਂਪੁਰਖ ਕਹਿੰਦੇ ਭਾਈ ਮੈਂ ਤਾਂ ਜਣੇ ਖੜੇ ਨੂੰ ਸ਼ਿਸ਼ ਨਹੀਂ ਬਣਾਉਂਦਾ, ਮੈਂ ਤਾਂ ਪਹਿਲਾਂ ਪਰਖਣਾ ਕਰਦਾ ਹੁੰਦਾ ਵੀ ਕੋਈ ਮੇਰੇ ਸ਼ਿਸ਼ ਬਣਨ ਦੇ ਯੋਗ ਹੈ, ਇਸ ਕਰਕੇ ਮੈਂ ਬਦਨਾਮੀ ਥੋੜੀ ਕਰਾਉਣੀ ਪਏਗੀ। ਕਹਿਣ ਲੱਗਾ ਜੀ ਠੀਕ ਹੈ, ਤੁਸੀਂ ਮੇਰਾ ਟੈਸਟ ਲੈ ਲਓ। ਕਹਿਣ ਲੱਗੇ ਜੀ ਤੇਰਾ ਟੈਸਟ ਵੀ ਲੈਣ ਦੀ ਲੋੜ ਨਹੀਂ, ਤੇਰਾ ਵਾਤਾਵਰਨ ਇਹੋ ਜਿਹਾ ਦਿਖਦਾ ਤੂੰ ਮੇਰੇ ਯੋਗ ਹੈ ਨਹੀਂ, ਤੂੰ ਚਲਾ ਜਾ। ਉਹ ਬਹੁਤ ਮਿੰਨਤਾਂ ਤਰੇ ਕਰਨ ਲੱਗਾ, ਕਹਿੰਦਾ ਦੇਖੋ ਜੀ ਬੜੀ ਬੇਇਨਸਾਫੀ ਹੈ, ਮੈਂ ਨਾਮ ਜਪਣਾ ਚਾਹੁੰਦਾ, ਰੱਬ ਨੂੰ ਮਿਲਣਾ ਚਾਹੁੰਦਾ। ਮਹਾਂਪੁਰਖ ਕਹਿੰਦੇ ਇਹ ਸਭ ਕੁਛ ਤਾਂ ਹੋਏਗਾ ਜੇ ਹਉਮੈ ਨੂੰ ਛੱਡੇਗਾ, ਵੀ ਤੂੰ ਮੈਨੂੰ ਲੱਗਦਾ ਨਹੀਂ ਹਉਮੈ ਛੱਡਣ ਵਾਲਾ। ਕਹਿੰਦਾ ਲੋ ਮਹਾਤਮਾ ਜੀ ਜੇ ਹਉਮੈ ਹੁੰਦੀ ਮੈਂ ਤੁਹਾਡੇ ਚੜਨਾ ਚਾਹੁੰਦਾ, ਐਵੇਂ ਤੁਹਾਨੂੰ ਕਿਸੇ ਨੇ ਗਲਤ ਕਹਿ ਦਿੱਤਾ ਜਾਂ ਤੁਸੀਂ ਅੰਦਾਜ਼ਾ ਗਲਤ ਕਰਾ ਰਿਹਾ। ਮਹਾਂਪੁਰਖ ਕਹਿੰਦੇ ਅੱਜ ਹੀ ਪਹਿਲੇ ਦਿਨੇ ਮੈਨੂੰ ਦੋਸ਼ ਦੇਣੇ ਸ਼ੁਰੂ ਕਰ ਦਿੱਤੇ ਇਸਨੇ, ਵੀ ਪਰ ਚਲੋ ਵੀ ਕੋਈ ਬਾਤ ਨਹੀਂ ਜੇ ਸੁਧਰ ਜਾਏ। ਇਹ ਪੱਖ ਲੈ ਕੇ ਮਹਾਂਪੁਰਖ ਕਹਿੰਦੇ ਚੰਗਾ, ਕੋਈ ਬਾਤ ਇਹ ਹੈ, ਪਤਾ ਸੀ ਉਹਨਾਂ ਨੂੰ ਵੀ ਇਹਨੇ ਅਲੰਬਾ ਮੈਨੂੰ ਦੇਣਾ। ਕਹਿੰਦੇ ਹੁਣ ਦੱਸ ਵੀ ਤੈਂ ਪਾਰਸ ਸੁਣਿਆ ਕਦੇ ਜ਼ਿੰਦਗੀ ਚ? ਕਹਿੰਦਾ ਜੀ ਹਾਂ ਦੇਖਿਆ ਨੀ, ਸੁਣਿਆ। ਕਹਿੰਦੇ ਦਿਖਾ ਦੇਈਏ ਤੈਨੂੰ? ਕਹਿੰਦਾ ਜੀ ਬੜੀ ਕਿਰਪਾ ਹੋਈ ਜੀ ਪਾਰਸ ਦਿਖਾ ਦਿਓ। ਮਹਾਂਪੁਰਸ਼ਾਂ ਨੇ ਪਾਰਸ ਦੀ ਬੱਟੀ ਲਈ, ਛੋਟੀ ਜੀ ਹੁੰਦੀ ਹੈ, ਨਾਮ ਹੀ ਇਹਦਾ ਚੱਲ ਰਿਹਾ ਤੇ ਹੈ ਦੁਰਲਭ। ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ, ਪਖਾਨ ਪੱਥਰਾਂ ਚ ਪਾਰਸ ਹੈ, ਸਰੂਪਣ ਸਾਹਿਬ।
ਕਹਿੰਦੇ
ਇਹ ਸੁਣਿਆ ਵੀ ਪਾਰਸ ਜੇ ਲੋਹੇ ਨੂੰ ਲੱਗ ਜਾ ਸੋਨਾ ਬਣ ਜਾਂਦਾ ਹੈ। ਕਹਿੰਦਾ ਹਾਂਜੀ ਇਹ ਵੀ ਸੁਣਿਆ। ਕਹਿੰਦੀ ਹੁਣ ਆਪਾਂ ਨੇ ਆਹ ਜਿਹੜਾ ਬਾਟਾ ਹੈ ਨਾ ਲੋਹੇ ਦਾ, ਕਹਿੰਦੇ ਇਹ ਸੋਨੇ ਦਾ ਬਣਾਉਣਾ। ਕਹਿੰਦੇ ਲਿਆ ਇਸ ਤਰ੍ਹਾਂ ਕਰ, ਇਹਦੇ ਚ ਪਾਰਸ ਦੀ ਵੱਟੀ ਰੱਖ ਦੇ, ਉਹ ਸਾਹਮਣੇ ਅਲਮਾਰੀ ਚ ਇਹਨੂੰ ਜਿੰਦਰਾ ਲਾ ਕੇ ਚਾਬੀ ਮੈਨੂੰ ਦੇ ਦੇ, ਸੋਨਾ ਬਣੇ ਤੋਂ ਬਾਅਦ ਫਿਰ ਆਪਾਂ ਚੱਕ ਲਾਂਗੇ। ਉਹਨੇ ਜਿੰਦਾ ਵੀ ਲਾ ਦਿੱਤਾ, ਰੱਖ ਵੀ ਦਿੱਤਾ। ਸੋਚਦਾ ਹੈ, ਕਹਿੰਦੇ ਵੀ ਗੁਰੂ ਤਾਂ ਠੀਕ ਹੈ ਮਿਲਿਆ ਭਾਈ, ਜੇ ਤੇ ਪਾਰਸ ਦੀ ਵੱਟੀ ਜਿਹੜੀ ਹੈ ਇਹਦੇ ਕੋਲ ਚਾਹੇ ਕੋਈ ਨੱਕ ਰਗੜਨਾ ਪਵੇ, ਕੁਛ ਕਰਨਾ ਪਵੇ, ਵੀ ਕੰਮ ਤਾਂ ਆ ਕਰਨ ਵਾਲਾ ਹੈ, ਮਾਰਲੇ ਗਰੀਬੀ ਨੇ, ਸੋਨਾ ਬਣਾ ਬਣਾ ਕੇ ਆਪਾਂ ਤਾਂ ਬਹੁਤ ਵੱਡੇ ਅਮੀਰ ਬਣ ਜਾਂਗੇ। ਜਿਉਂ ਤਰ੍ਹਾਂ ਤਰ੍ਹਾਂ ਦੇ ਤਿਰੰਗ ਉੱਠਣ ਲੱਗੇ, ਜਿਹੜੀ ਮਾੜੀ ਮੂੜੀ ਇਕਾਗਰਤਾ ਸੀ ਉਹ ਵੀ ਖਤਮ ਹੋ ਗਈ। ਭਾਈ ਰਣਧੀਰ ਸਿੰਘ ਜੀ ਨੂੰ ਰਸਾਇਣੀ ਵਿਦਿਆ ਕਿਸੇ ਸਾਧੂ ਨੇ ਸਿਖਾ ਦਿੱਤੀ। ਭਾਈ ਸਾਹਿਬ ਦੀ ਜੇਲ੍ਹ ਚਿੱਠੀਆਂ ਪੜ੍ਹ ਕੇ ਦੇਖੋ, ਉਹਦੇ ਚ ਲੱਗਿਆ ਭਾਈ ਰਣਧੀਰ ਸਿੰਘ ਜੀ ਜੇਲ੍ਹ ਦੇ ਵਿੱਚ, ਅਸਲ ਦੇ ਵਿੱਚ ਲੇਖਕ ਬਣੇ ਇੱਕ ਨੰਬਰ ਦੇ ਭਾਈ ਸਾਹਿਬ। ਉਹ ਜਿਹੜੀ ਸੋਨਾ ਬਣਾਉਣ ਦੀ ਵਿਦਿਆ ਸੀ ਉਹਦੀ ਕਲਪਨਾ ਭਾਈ ਸਾਹਿਬ ਦੀ ਇਕਾਗਰਤਾ ਨੇ ਗੁਰਮੰਤਰ ਦੇ ਜਾਪ ਦੇ ਵਿੱਚ ਬਹੁਤ ਕਮਜ਼ੋਰੀ ਲੈ ਆਉਂਦੀ। ਫਿਰ ਭਾਈ ਸਾਹਿਬ ਨੇ ਉਹ ਜਿਹੜੀ ਵਿਦਿਆ ਦੇ ਕਾਜ ਲਿਖੇ ਸੀ ਉਹ ਪਾੜ ਦਿੱਤੇ, ਕਲਪਨਾ ਖਤਮ ਕਰ ਦਿੱਤੀ, ਗਾਹਾਂ ਅੱਗੇ ਵਿਦਿਆ ਜਿਹੜੀ ਤੱਕ ਸੀ ਖਤਮ ਹੀ ਕਰ ਦਿੱਤੀ। ਸੋ ਇਸ ਕਰਕੇ ਉਹਦੇ ਮਨ ਕਲਪਨਾ ਇਸਤਰੀ ਸ਼ੁਰੂ ਹੋਈ। ਮਹਾਂਪੁਰਖ ਕਹਿੰਦੇ ਭਾਈ ਵੀ ਤੂੰ ਸੇਵਾ ਕਰਿਆ ਕਰ, ਚਲੋ ਮਜਬੂਰੀ ਸਮਝੀ ਉਹਨੇ ਸੇਵਾ ਕਰਨੀ, ਜੀ ਨਹੀਂ ਸੀ ਕਰਦਾ ਅੰਦਰੋਂ ਸੇਵਾ ਕਰਨ, ਉਹ ਤਾਂ ਉਹਨਾਂ ਲੋਕਾਂ ਦੇ ਵਿੱਚੋਂ ਸੀ ਜਿਹੜਾ ਘਰ ਮੇ ਹੋਈ ਖਟਪਟ, ਚਲੋ ਬਾਬਾ ਕੇ ਮੱਠ ਪਰ, ਕਿਉਂਕਿ ਮੱਠ ਹੁੰਦੇ ਸੀ ਨਾ ਸਾਧਾਂ ਦੇ, ਘਰ ਮੇ ਹੋਈ ਖਟਪਟ, ਚਲੋ ਬਾਬਾ ਕੇ ਮੱਠ ਪਰ, ਬਾਬਾ ਕਹੇ ਕਰੋ ਕੰਮ, ਕਹਿੰਦੇ ਹਾਂ ਤੋਂ ਬਾਬਾ ਚਲਤਾ ਰਾਮ, ਜੇ ਕੰਮ ਕਰਨਾ ਹੁੰਦਾ ਘਰ ਨਾ ਰਹਿੰਦੇ, ਚਲਤਾ ਰਾਮ ਹੈ, ਫਿਰ ਚਲੇ ਜਾਣੇ ਪੇ। ਤੋਤੇ ਨੂੰ ਬਾਗ ਬਥੇਰੇ ਮੇ ਘੋੜੇ ਦੱਗ ਦੇਣਗੇ, ਜਿੱਥੇ ਵਧੀਆ ਮੂੰਗੀ ਦੀ ਦਾਲ ਸਬਜ਼ੀ ਕੋਈ ਹੋਰ ਪਦਾਰਥ ਹੋਣਗੇ ਤੇ ਉੱਥੇ ਚੱਲਾਂਗੇ। ਨਾਮ ਜਪਣ ਵਾਸਤੇ ਘਰੇ ਨੀ ਛੱਡਿਆ ਸੀ, ਇਹੋ ਜਿਹੇ ਮੰਚਲੇ ਲੋਕ। ਅੱਜ ਮੈਂ ਹੁਣ ਕੇਸਾਂ ਦੀ ਬਾਤ ਮੈਂ ਕੀਤੀ ਸੀ, ਕਹਿੰਦੇ ਕਾਰੋਬਾਰ ਛੱਡਿਆ, ਸਿਰ ਮੂੰਹ ਮਨਾਈ ਫਿਰੇ, ਤੇ ਉਹਦੇ ਕੁਛ ਮਿਲਣ ਵਾਲੇ ਮਿਲ ਗਏ, ਕਹਿੰਦੇ ਉਹ ਚੋਲਾ ਵੀ ਪਾਈ ਫਿਰਦਾ ਹੈ, ਸਾਡੇ ਵਿੱਚੋਂ ਗਿਆ, ਸਿਰ ਵੀ ਟਿੰਡ ਵਰਗਾ ਕਰ ਲਿਆ, ਉੱਪਰ ਤੇ ਮੁੰਨਣੇ ਦੀ ਵੀ ਕੋਈ ਤਰੀਕਾ ਹੁੰਦਾ, ਜਿਵੇਂ ਆਲੂ ਵੀ ਬਣਾ ਦਿੰਦੇ ਕਈ ਵਾਰ ਤਾਂ, ਹੁਣ ਤਾਂ ਡਿਜ਼ਾਇਨ ਬਹੁਤ ਬਣਨ ਲੱਗ ਗਈ ਭਾਈ, ਫਾਂਟਾਂ ਜੀਆਂ ਲਾਉਂਦੇ ਨੇ ਵਿੱਚ, ਦਾੜੀ ਦੀ ਇੱਥੋਂ ਐ ਲੀਕ ਜਿਹੀ ਦੇਖਦੀ ਹੁੰਦੀ ਹੈ, ਇਹ ਪਤਾ ਨੀ ਡਿਜ਼ਾਇਨ ਕਿੱਥੋਂ ਕਿੱਥੋਂ ਬਣਦੇ ਰਹੇ, ਕੌਣ ਕਰਦਾ ਇਹ ਡਿਜ਼ਾਇਨ ਸਮਝ ਨੀ ਆ ਰਹੀ। ਇੱਕ ਰੱਬ ਦੀ ਕਿਰਤ ਨੂੰ ਵਿਗਾੜ ਕੇ ਦੇਖੋ ਜੋ ਡਿਜ਼ਾਇਨ ਬਣਾਏ ਜਾਂਦੇ ਨੇ। ਉਹਨੂੰ ਕਹਿੰਦੇ ਵੀ ਤੈਨੂੰ ਕੀ ਮਿਲਿਆ, ਸਾਧ ਬਣ ਗਿਆ ਕੀ ਮਿਲਿਆ, ਕਹਿੰਦਾ ਤਿੰਨ ਚੀਜ਼ਾਂ ਮਿਲ ਗਈਆਂ ਮੈਨੂੰ, ਤਿੰਨ ਲੈ ਵੀ ਦੱਸ ਕੀ ਮਿਲਿਆ ਤੈਨੂੰ ਆਣ ਦੇ, ਕਹਿੰਦਾ ਮੂੰਡ ਮਡਾਇਆ ਤਿੰਨ ਗੁਣ, ਸਿਰ ਮਨਾਉਣ ਦੇ ਕਹਿੰਦਾ ਤਿੰਨ ਗੁਣ ਪ੍ਰਾਪਤ ਹੋ ਜਾਂਦੇ ਨੇ ਉਹਦੇ ਨੇ ਜਿੱਦਣ ਕੋਈ ਸਿਰ ਮਨਾਉਂਦਾ, ਕਿਹੜੇ ਕਿਹੜੇ ਮੂੰਡ ਮਡਾਇਆ ਤਿੰਨ ਗੁਣ, ਸਿਰ ਦੀ ਮਿਟ ਗਈ ਖਾਜ, ਪਹਿਲਾਂ ਤਾਂ ਜੂਆਂ ਖਾਂਦੀਆਂ ਸੀ, ਨਹਾਉਂਦੇ ਨਹੀਂ ਸੀ, ਮੈਂ ਤਾਂ ਕਹਿੰਦਾ ਦਲਿੱਦਰੀ ਬੜਾ ਹੁੰਦਾ ਸੀ, ਕਹਿੰਦਾ ਹੁਣ ਕੈਂਚੀ ਫੇਰਦੀ ਕਿ ਜੂਆਂ ਨੂੰ ਥਾਂ ਹੀ ਕੋਈ ਨੀ ਰਿਹਾ, ਇਸ ਕਰਕੇ ਕਹਿੰਦਾ ਪਹਿਲਾਂ ਤਾਂ ਗੁਣ ਆਹ ਦੇਖ ਕਿੱਡਾ ਵਧੀਆ, ਮੂੰਡ ਮਡਾਇਆ ਤਿੰਨ ਗੁਣ, ਸਿਰ ਦੀ ਮਿਟ ਗਈ ਖਾਜ, ਕਹਿੰਦਾ ਉਹ ਪੇਟ ਭਰ ਨੂੰ ਰੋਟੀਆਂ ਮਿਲ ਗਈਆਂ ਲੋਕਾਂ ਦੀਆਂ, ਚਾਰ ਚਾਰ ਥਾਂ ਦਿੰਦੇ ਖਾਂਦੇ ਫਿਰਦੇ ਸਾਧ ਮੇਰੇ ਵਰਗੇ, ਕਹਿੰਦੇ ਪੇਟ ਭਰ ਨੂੰ ਰੋਟੀਆਂ ਮਿਲ ਗਈਆਂ ਲੋਕ ਕਹਿਣ ਮਹਾਰਾਜ ਇਹ ਨਫੇ ਦਾ, ਜਿਹੜਾ ਹਰੇਕ ਮਹਾਰਾਜ ਕਹਿੰਦਾ, ਬਸ ਇਹੀ ਸਾਧਗਿਰੀ ਰਹਿ ਗਈ। ਮਹਾਂਪੁਰਖਾਂ ਨੇ ਦੇਖ ਲਿਆ ਵੀ ਇਹ ਸੇਵਾ ਕਰਨ ਵਾਲਾ ਹੈ ਨੀ, ਪਰ ਲੰਘਦਾ ਗਿਆ, ਜਦੋਂ ਇੱਕ ਸਾਲ ਲੰਘਿਆ ਕਹਿੰਦਾ ਸੰਤ ਜੀ ਸਾਲ ਹੋ ਗਿਆ ਮੈਨੂੰ, ਵੀ ਤੁਸੀਂ ਮੈਨੂੰ ਨਾਮ ਨੀ ਦਿੱਤਾ ਹੁਣ ਤੁਸੀਂ ਮੈਨੂੰ ਕੋਈ ਗਿਆਨ ਦੀ ਗੱਲ ਨੀ, ਕਹਿੰਦੇ ਦਈਏ ਕਿੱਥੇ ਜਗ੍ਹਾ ਹੀ ਨੀ ਅਜੇ ਬਣੀ, ਭਾਂਡਾ ਨੀ ਤਿਆਰ ਹੋਇਆ, ਕਹਿੰਦਾ ਕਿਹੜਾ ਭਾਂਡਾ, ਕਹਿੰਦੇ ਉਹ ਤੈਨੂੰ ਮੂਰਖਾ ਕਿਵੇਂ ਸਮਝਾਵਾਂ, ਤੇਰੇ ਅੰਦਰ ਦਾ ਭਾਂਡਾ ਠੀਕ ਨੀ ਆ, ਕਹਿੰਦਾ ਜੀ ਮੈਨੂੰ ਕੀ ਹੋਇਆ, ਮੇਰੇ ਗੁਰ ਭਾਈ ਤੈਨੂੰ ਚੁਗਲੀਆਂ ਕਰਦੇ ਹੋਣਗੇ, ਉਹ ਕਹਿੰਦੇ ਛਾ ਕਰ, ਕਹਿੰਦੇ ਲਿਆ ਉਹ ਪਾਰਸ ਵਾਲਾ ਬਾਟਾ ਕੱਢ। ਸੰਤਾਂ ਨੇ ਉਸ ਬਾਟੇ ਦੇ ਆਲੇ ਦੁਆਲੇ ਇੱਕ ਪਲਾਸਟਿਕ ਦਾ ਬਹੁਤ ਬਰੀਕ ਜਿਹੜਾ ਅੱਖਾਂ ਨੂੰ ਪਤਾ ਨਾ ਚੱਲੇ, ਉਹਦੀ ਇੱਕ ਇਸ ਤਰ੍ਹਾਂ ਦਾ ਪੇਪਰ ਚ ਵੇੜਾ ਹੋਇਆ ਸੀ ਜਿਹੜਾ ਪਤਾ ਨਾ ਲੱਗਦਾ, ਉਹਦੇ ਉੱਤੇ ਰੱਖਿਆ ਸੀ ਪਾਰਸ, ਉਹ ਲਈ ਆ ਰਿਹਾ। ਕਹਿੰਦਾ ਗੁਰੂ ਜੀ ਆ ਲਓ, ਕਹਿੰਦਾ ਕਹਿੰਦੇ ਸੀ ਸੋਨਾ ਬਣਾ ਦੂ, ਕਹਿੰਦਾ ਪਾਰਸ ਵੀ ਨਕਲੀ ਉਹ ਲੱਗਦਾ ਤੁਹਾਡੀ ਤਰ੍ਹਾਂ, ਤੁਸੀਂ ਮੈਨੂੰ ਸੰਤ ਨਹੀਂ ਬਣਾ ਸਕੇ, ਕਹਿੰਦਾ ਪਾਰਸ ਨੇ ਇਹਨੂੰ ਲੋਹੇ ਨੂੰ ਦੇਖ ਲੋ ਇਹਨੇ ਸੋਨਾ ਨੀ ਬਣਾਇਆ। ਮਹਾਂਪੁਰ ਕਹਿੰਦੇ ਕਿੱਡਾ ਚਲਾ ਕੇ ਮੈਨੂੰ ਬੋਲਣ ਤੋਂ ਪਹਿਲੀ ਬੋਲ ਪਿਆ, ਸਿੱਖਿਆ ਮੈਂ ਦੇਣੀ ਸੀ ਇਹਨੂੰ, ਕੋਈ ਉਲਟਾ ਬਿਲ ਦੇਣ ਲੱਗਿਆ ਸਿੱਖਿਆ। ਇਹੋ ਜਿਹੇ ਚੇਲੇ ਮਿਲਦੇ ਨਾ ਅੱਜ ਕੱਲ ਹੁਣ, ਉਹ ਇੱਕ ਪਖੰਡੀ ਦੀਆਂ ਲੱਤਾਂ ਵੱਢ ਦਿੱਤੀਆਂ ਸੀ ਇਹਨਾਂ ਨੇ, ਸਤਿਗ ਦੇ ਸੁੱਖਾ ਪੀ ਕੇ ਸੌ ਗਿਆ, ਲੱਤਾਂ ਘੁੱਟਣ ਲੱਗ ਗਏ। ਉਹ ਕਹਿੰਦਾ ਮੇਰੀ ਲੱਤ ਨੂੰ ਹੱਥ ਨਾ ਲਾਈ, ਆਸ ਵਿੱਚ ਹੀ ਉਹਨਾਂ ਦੀ ਬਹੁਤ ਈਰਖਾ ਦਵਾਇਆ ਸੀ, ਲੱਤਾਂ ਵੱਡੀਆਂ ਹੋਈਆਂ ਘੁੱਟਣ ਵਾਸਤੇ ਸਾਧ ਦੀ, ਇੱਕ ਦੀ ਸੱਚੀ ਖਬਰ। ਕਹਿੰਦਾ ਮੇਰੀ ਲੱਤ ਨੂੰ ਹੱਥ ਨਾ ਲਾਈ, ਸੰਤ ਘਰਾਲੀ ਮਾਰਦਾ ਕਹਿੰਦਾ ਕੀ ਹੋਜੂਗਾ, ਕਹਿੰਦਾ ਲੈ ਲਾਤਾ ਤੇਰੀ ਹੱਥ ਨੂੰ, ਉਹਨੇ ਹੱਥ ਲਾ, ਉਹਨੇ ਦੂਜੀ ਲੱਤ ਦੇ ਘਸੁੰਨ ਮਾਰਿਆ। ਸੰਤ ਕਿਤੇ ਬਹੁਤੇ ਨਸ਼ੇ ਚ ਪਿਆ ਸੀ, ਉਹਨੂੰ ਪਤਾ ਨੀ ਲੱਗਿਆ ਘਸੁੰਨ ਦਾ ਵੀ। ਉਹ ਕਹਿੰਦਾ ਖੜਜਾ, ਕਹਿੰਦਾ ਤੇਰਾ ਪੱਕਾ ਇਲਾਜ, ਕਹਿੰਦਾ ਗੰਡਾਸਾ ਲਿਆ ਸਾਥ ਹੀ ਲੱਤ ਵੱਢ ਛੱਡ ਦਿੱਤੀ ਰਾਜ ਸਿੰਘ ਜੀ। ਹੁਣ ਇਹੋ ਜਿਹੇ ਚੇਲਿਆਂ ਦੇ ਲੱਤਾਂ ਕਢਾ ਕੇ ਲੱਤਾਂ ਹੀ ਕਢਾਉਣੀਆਂ ਨਾ, ਪਖੰਡ ਜਿਹੜੇ ਅਹਿਸਾਸ ਨਹੀਂ ਕਰਨੇ। ਸੋ ਇਸ ਕਰਕੇ ਮਹਾਂਪੁਰਖ ਕਹਿੰਦੇ ਦੇਖ ਭਾਈ ਦੋਸ਼ ਪਾਰਸ ਦਾ ਨਹੀਂ ਪਾਤਰ ਦਾ। ਕਹਿੰਦੇ ਜੀ ਉਹ ਕਿਵੇਂ? ਕਹਿੰਦੇ ਦੇਖ ਉਹਦੇ ਸਾਹਮਣੇ ਜਦੋਂ ਬਰੀਕ ਦਾ ਕਾਗਜ਼ ਧੇੜਿਆ, ਕਹਿੰਦੇ ਹੁਣ ਲਾ, ਜਦੋਂ ਲਾਇਆ ਉਹ ਸੋਨਾ ਬਣ ਗਿਆ। ਕਹਿੰਦੇ ਹੁਣ ਦੱਸ, ਇਸੇ ਤਰ੍ਹਾਂ ਮੇਰਾ ਦੋਸ਼ ਨਹੀਂ ਤੇਰੇ ਚ ਦੋਸ਼ ਹੈ। ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਹੁਣ ਤੱਕ ਦੋਸ਼ ਹੈ, ਵੀ ਜਾਂ ਤੁਸੀਂ ਦੱਸੋ। ਕਹਿੰਦੇ ਤੇਰੇ ਤਾਂ ਹਉਮੈ ਹੈ। ਕਹਿੰਦਾ ਬਾਬਾ ਜੀ ਜਾਂ ਤਾਂ ਦਿਖਾਓ, ਨਹੀਂ ਮੈਨੂੰ ਹਾਰ ਨਾ ਕਿਹਾ ਕਰੋ, ਮੈਨੂੰ ਬੜੀ ਤਕਲੀਫ ਹੁੰਦੀ ਹੈ ਕਹਿਣ ਤੇ, ਕਹਾਉਣਾ ਨਹੀਂ ਆਉਂਦਾ ਕੋਈ ਵੀ ਤੇਰੀ ਚੰਕਾਰ ਹੈ, ਜਾਂ ਮੈਨੂੰ ਦਿਖਾਓ। ਕਹਿੰਦੇ ਚੰਗਾ ਭਾਈ, ਤੇਰਾ ਹੰਕਾਰ ਕੱਢ ਕੇ ਤੇਰੇ ਸਾਹਮਣੇ ਦਿਖਾ ਦਿੰਦੇ। ਇਹ ਸਤਿਪਾਤ ਮਹਾਂਪੁਰਖ ਨੂੰ ਕਹਿੰਦੇ ਇੱਕ ਜਿਹੜਾ ਨਾਲੀਆਂ ਸਾਫ ਕਰਨ ਵਾਲਾ ਮਜ਼ਬੀ ਸੀ, ਕਹਿੰਦੇ ਆ ਜਿਹੜਾ ਸ਼ਕੀਨ ਜਾ ਮੁੰਡਾ ਕਹਿੰਦੇ ਜਾਂਦਾ ਹੁੰਦਾ ਡਾਲੀ ਕਰਨ, ਚੇਲਾ ਸਾਡਾ, ਕਹਿੰਦੇ ਇਸ ਤਰ੍ਹਾਂ ਕਰੀ ਦੰਦ ਰੱਖੀ ਤਿਆਰ, ਜਦੋਂ ਤੇਰੇ ਐਨ ਕੋਲ ਆਵੇ ਕਹਿੰਦੇ ਇਹਦੇ ਸਿਰ ਚ ਪਾ। ਕਹਿੰਦਾ ਬਾਬਾ ਜੀ ਕਿਉਂ ਮਰਵਾਉਣ ਲੱਗੇ ਹੋ, ਇਹ ਤਾਂ ਊਈ ਮਾਰਨੀ ਹੈ, ਇਹ ਤਾਂ ਇਹ ਤੋਂ ਬਿਨਾ ਹੀ ਮਾਰਨੀ, ਇਹ ਮੈਨੂੰ ਛੱਡਣਾ। ਕਹਿੰਦਾ ਮੈਂ ਬਚਾਉਂਦਾ। ਉਹਨੇ ਆਇਆ ਉਹਦੇ ਗੰਦ ਉਹਦੇ ਉੱਤੇ ਛੱਡ ਦਿੱਤਾ। ਜਿਹੜੀ ਦੁੱਧ ਵਾਲੀ ਪਾਰਟੀ ਸੀ ਮਾਰੀ ਭਗਾ ਕੇ ਉਹਦਾ ਚਲਾ ਕੇ, ਗਾਲਾਂ ਕੱਢੇ ਗੰਦੀਆਂ ਉਹ ਮੂਹਰੇ, ਉਹ ਪਿੱਛੇ ਉਹ ਮਾਝੀ ਜਾ ਕੇ ਸੰਤ ਦੀ ਕੁਟੀਆ ਚ ਵੜ ਗਿਆ। ਕਹਿੰਦਾ ਇੱਧਰ ਹੋ ਜਾਓ, ਕਹਿੰਦਾ ਸੰਤਾਂ ਨੂੰ, ਕਹਿੰਦਾ ਪਰੇ ਮੈਂ ਛੱਡਣਾ ਨਹੀਂ, ਜਾਨੂੰ ਮਾਰ ਦੇਣਾ। ਕਹਿੰਦੇ ਹੋਇਆ ਕੀ ਹੈ? ਕਹਿੰਦੇ ਜੀ ਆ ਦੇਖੋ ਮੇਰੇ ਕੱਪੜੇ ਗੰਦੇ ਕੱਢ। ਕਹਿੰਦੇ ਮੂਰਖਾ, ਮਿੱਟੀ ਤੇ ਮਿੱਟੀ ਉਹ ਸਿੱਟੀ ਹੈ, ਚਿੱਕੜ ਵੀ ਮਿੱਟੀ ਆ, ਸਰੀਰ ਵੀ ਮਿੱਟੀ। ਕਹਿੰਦੇ ਐਦਾ ਨਾ ਹੰਕਾਰ ਆਵੇ, ਆ ਜਿਹੜਾ ਵਿੱਚ ਬੋਲਦਾ, ਕਹਿੰਦੇ ਇਹ ਕੱਢਣ ਵਾਸਤੇ ਮੈਂ ਕਿਹਾ ਸੀ ਇਹਨੂੰ ਵੀ ਕੱਪੜੇ ਇਹਦੇ ਗੰਦੇ ਕਰ ਦੇ। ਫਿਰ ਉਹਨੂੰ ਥੋੜਾ ਜਿਹਾ ਮਹਿਸੂਸ ਹੋਇਆ, ਕਹਿੰਦਾ ਜੀ ਚਲੋ ਮੈਂ ਦੇਖਦਾ ਵੀ ਇਹਨੂੰ ਕਿਸ ਤਰੀਕੇ ਨਾਲ। ਕਹਿੰਦੇ ਚੰਗਾ ਇਸ ਤਰ੍ਹਾਂ ਕਰ, ਇਹਨੂੰ ਕੱਢਣ ਦਾ ਇੱਕ ਦੇਖਾ ਤਰੀਕਾ ਵੀ, ਆ ਦੋ ਪੈਸੇ ਲੈ ਜਾ ਜਿਵੇਂ ਮਰਦਾਨੇ ਹੁੰਦੇ। ਕਹਿੰਦੇ ਜਾ ਕੇ ਦੁਕਾਨਦਾਰ ਨੂੰ ਕਹਿ ਦੇ ਵੀ ਨਕਮੀ ਚੀਜ਼ ਚਾਹੀਦੀ ਆ ਦੋ ਪੈਸੇ। ਸੈਂਕੜੇ ਦੁਕਾਨਾਂ ਤੇ ਘੁੰਮ ਲਿਆ, ਨਕਮੀ ਚੀਜ਼ ਉਹ ਮਖੌਲ ਕਰਨ ਲੱਗ ਗਏ। ਕਹਿੰਦੇ ਵੀ ਨਕਮਾ ਸੌਦਾ ਕਿਉਂ ਰੱਖੂਗਾ ਕੋਈ ਦੁਕਾਨਦਾਰ, ਤੂੰ ਤਾਂ ਮੂਰਖ ਹੈ। ਇੱਕ ਦੁਕਾਨਦਾਰ ਬਾਣੀਆਂ ਬੜਾ ਚਲਾਕ ਸੀ, ਉਹ ਕਹਿੰਦਾ ਭਾਈ ਮੈਂ ਦੱਸਦਾ ਤੈਨੂੰ, ਮੇਰੇ ਕੋਲ ਤਾਂ ਨਹੀਂ ਹੈ ਪਰ ਮੈਂ ਦੱਸ ਦਿੰਦਾ। ਕਹਿੰਦੇ ਦੱਸੋ। ਕਹਿੰਦੇ ਉਹ ਜਿਹੜੀ ਮਜਬੜ ਜਾਂਦੀ ਹੈ ਇਹਦੇ ਸਿਰ ਦੇ ਉੱਤੇ, ਜਿਹੜਾ ਨਾ ਨਕਮੀ ਚੀਜ਼ ਆ, ਉਹ ਸਾਧ ਸਿੰਘ ਜੀ ਪੁਰਾਣੇ ਸਮੇਂ ਸ਼ਹਿਰਾਂ ਦੇ ਵਿੱਚ ਨਾ ਉੱਥੇ ਗੰਦਗੀ ਟੋਕਰਿਆਂ ਦੇ ਨਾਲ ਚੱਕਦੇ ਸੀ, ਹੁਣ ਵੀ ਬਹੁਤ ਸਾਰੇ ਥਾਵਾਂ ਦੀ ਹੋ ਗਈ। ਉਹਦੇ ਤੇ ਬਿਸਤਰਾ ਦਾ ਟੋਕਰਾ, ਉਹ ਜਾ ਕੇ ਕਹਿੰਦਾ ਭੈਣਾ ਰੋਕੀ ਗਿਆ। ਕਹਿੰਦੇ ਤੇਰੇ ਕੋਲ ਨਕਮੀ ਚੀਜ਼ ਹੈ ਇਹ ਜਿਹੜੀ ਟੋਕਰੀ ਚ? ਕਹਿੰਦੀ ਹਾਂ ਵੀ ਆ। ਕਹਿੰਦਾ ਜੀ ਮੈਨੂੰ ਦੋ ਪੈਸੇ ਦੀ ਚਾਹੀਦੀ ਆ। ਕਹਿੰਦੇ ਚਾਹੇ ਭਾਈ ਤੂੰ ਰੁਪਈਏ ਦੀ ਲੈ ਲਈ, ਪਰ ਜਾ ਕੇ ਖੇਤ ਚ ਸਿੱਟੂ, ਕਿਉਂਕਿ ਵਿਕੀ ਹੋਈ ਆ ਇਸ ਵੇਲੇ, ਨਕਮੀ ਨਹੀਂ ਹੈ, ਰਿਓ ਪਾਉਣ ਵਾਸਤੇ ਖਰੀਦੀ ਹੋਈ ਆ ਕਿਸੇ ਨੇ, ਮੈਂ ਉਹਦੇ ਖੇਤ ਸਿੱਟਣ ਲੱਗੀ। ਉਹਨੇ ਜਾ ਕੇ ਖੇਤ ਸਿੱਟ ਦਿੱਤੀ, ਜਦੋਂ ਹੱਥ ਪਾਉਣ ਲੱਗਿਆ ਉਹਦੇ ਵਿੱਚੋਂ ਆਵਾਜ਼ ਆ, ਆਵਾਜ਼ ਵਾਲੀ ਦੁਸ਼ਟਾ ਮੈਨੂੰ ਹੱਥ ਨਾ ਲਾਈ। ਘਬਰਾ ਗਿਆ, ਕਹਿੰਦੇ ਵੀ ਇਹ ਕੀ ਗੱਲ ਹੋ ਗਈ? ਬੋਲਿਆ ਕੌਣ? ਜਿਹੜਾ ਸਾਧਨੇ ਦੇ ਬੱਕਰੇ ਚ ਬੋਲਿਆ ਸੀ। ਬੋਲਿਆ ਕੌਣ? ਜਿਹੜਾ ਧੰਨੇ ਦੇ ਪੱਥਰ ਚੋਂ ਬੋਲਿਆ ਸੀ। ਰੱਬ ਕਿੱਥੇ ਨਹੀਂ ਹੈ, ਸਾਡੀ ਜਗ੍ਹਾ ਵਿਆਪਕ ਹੈ। ਆਵਾਜ਼ ਦਿੱਤੀ, ਦੁਸ਼ਟਾ ਹੱਥ ਨਾ ਲਾਈ। ਕਹਿੰਦੇ ਜੀ ਕਿਉਂ? ਕਹਿੰਦੇ ਦੇਖ ਮੈਂ ਉਹੀ ਹਾਂ ਜਿਹੜਾ ਕੱਲ ਹਲਵਾਈਆਂ ਦੀ ਦੁਕਾਨ ਤੇ ਸੀ, ਮੈਨੂੰ ਲੋਕੀ ਦੇਵਤੇ ਕਰਕੇ ਪੂਜਦੇ ਸੀ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤਾ ਹੋਆ ਪਾਕ ਪਵਿੱਤ, ਪਾਪੀ ਸਿਓ ਤਨ ਗੱਡੀ ਹੈ, ਮੈਂ ਤੇਰੇ ਵਰਗੇ ਪਾਪੀ ਦੀ ਦੇਹ ਦੀ ਸੰਗਤ ਕੀਤੀ ਆ ਅੱਠ ਪੈਰ, ਉਹ ਮੈਂ ਦੇਵਤਿਆਂ ਤੋਂ ਗੰਦਗੀ ਦੀ ਪ੍ਰਾਪਤੀ ਕਰ ਲਈ, ਤੂੰ ਦੇਹ ਦੇ ਚ ਬੜੇ ਨੂੰ ਹੋ ਗਏ ਤੈਨੂੰ ਬਰੇ। ਕਹਿੰਦੇ ਤੂੰ ਖਬਰ ਹੈ ਕਿੰਨਾ ਕੁ ਗੰਦਾ, ਇਸ ਕਰਕੇ ਤੂੰ ਹੱਥ ਨਾ ਲਾਈ ਤੈਨੂੰ। ਉਹਦੇ ਸਾਧ ਸਿੰਘ ਠੋਕਰ ਲੱਗੀ ਬੰਦ ਜਾ, ਉੱਥੋਂ ਫਿਰ ਰੋਂਦਾ ਆਇਆ। ਸੰਤਾਂ ਨੇ ਦੇਖਿਆ ਵੀ ਹੁਣ ਸਾਂਭਣ ਦਾ ਮੌਕਾ ਹੈ। ਕਹਿੰਦੇ ਰੋਂਦਾ ਹੈ, ਕਹਿੰਦਾ ਗੁਰੂ ਜੀ ਅੱਜ ਪਤਾ ਲੱਗਿਆ ਵੀ ਮੈਂ ਤਾਂ ਗੰਦੇ ਤੋਂ ਵੀ ਮਾੜਾ ਹੈ, ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ, ਬੰਦਗੀ ਬਗੈਰ। ਇਸ ਕਰਕੇ ਸਾਧ ਸਿੰਘ ਜੀ ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ, ਆਪ ਦਵਾਏ ਆਪ ਹੈ। ਜਦੋਂ ਆਪਾਂ ਗਵਾਤਾ ਵਸੇ, ਵਾਹਿਗੁਰੂ ਅੰਦਰੋਂ ਪ੍ਰਗਟ ਹੋਣਾ, ਗੁਣ ਗੁਣੀ ਪਰੋਈ। ਪਰਮੇਸ਼ਰ ਵਾਹਿਗੁਰੂ ਦੇ ਉਹ ਗੁਣੀ ਦੇ ਗੁਣਾਂ ਵਿੱਚ ਕਹਿੰਦੇ ਆਪਣੇ ਮਨ ਨੂੰ ਫਰੋਲ ਹੈ। ਸਮਾਂ ਹੋ ਗਿਆ, ਬਾਕੀ ਰਹਿੰਦੀ ਵਿਚਾਰ ਸਾਹਿਬ ਜੀ ਕੱਲ ਗੁਰੂ ਕਿਰਪਾ ਕਰੇ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਆਨੰਦ ਸਾਹਿਬ ਦਾ ਪਾਠ ਸਾਰੀਆਂ ਸੰਗਤਾਂ ਦੇ ਪ੍ਰੇਮ ਨਾਲ ਕਰਨਾ ਪਾਏ, ਉਸ ਤੋਂ ਬਾਅਦ ਅਰਦਾਸ ਹੋਏਗੀ। ਵਾਹਿਗੁਰੂ।